ਗੁਰੂ ਸਾਹਿਬ ਜੀ ਸਾਹਿਬ ਚੰਦ ਬੇਲੰਦ ਬਲ ਗੁਰ ਬੀਰ ਬਿਸਾਲਾ ਵਧੇ ਪਠਾਨ ਬਿਲੋਕ ਕੈ ਬੋਲਿਓ ਤਿਸ ਕਾਲਾ ਸਾਹਿਬ ਚੰਦ ਬੇਲੰਦ ਬਲ ਗੁਰ ਬੀਰ ਬਿਸਾਲਾ ਵਧੇ ਪਠਾਨ ਬਿਲੋਕ ਕੈ ਬੋਲਿਓ ਤਿਸ ਕਾਲਾ ਪ੍ਰਭ ਜੀ ਆਗਿਆ ਦੇ ਹੋ ਮੁਝ ਉਮੰਡੇ ਇਤੇ ਆਵੈ ਪੰਚਹੁ ਭਰਾਤਾ ਉਤ ਖਰੇ ਸੰਗਰਾਮ ਮਚਾਵੈ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨਾਂ ਤੇ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਕਲਯੁਗ ਕੇ ਬੋਇਥ ਨਾਮ ਕੇ ਜਹਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਚਰਨ ਕਮਲਾਂ ਵਿਖੇ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੀ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਮਹਾਂਵਾਕ ਅਨੁਸਾਰ ਆਪ ਜੀ ਅਤਿਅੰਤ ਵੱਡੇ ਭਾਗਾਂ ਵਾਲੇ ਹੋ ਜੋ ਮਰਦ ਅਗੰਬੜੇ ਦੇਗ ਤੇਗ ਦੇ ਧਨੀ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਕਲਗੀਧਰ ਪਿਤਾ ਮਹਾਰਾਜ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸੰਘਾਣੀ ਦੇ ਜੰਗ ਦਾ ਇਤਿਹਾਸ ਸਰਵਣ ਕਰ ਰਹੇ ਹੋ ਸੱਚੇ ਪਾਤਸ਼ਾਹ ਮਹਾਰਾਜ ਦਾ ਜੋ ਆਉਣ ਦਾ ਪ੍ਰਯੋਜਨ ਹੈ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਯਾਹੀ ਕਾਜ ਧਰਾਹਮ ਜਨਮੰ ਸਮਝ ਰਹੋ ਸਾਧੂ ਸਾ ਮਨਮੰ ਜਿਸ ਪ੍ਰਯੋਜਨ ਵਾਸਤੇ ਅਵਤਾਰ ਧਾਰਿਆ ਉਸ ਪ੍ਰਯੋਜਨ ਨੂੰ ਪੂਰਾ ਕਰ ਰਹੇ ਹਨ ਭੰਗਾਣੀ ਦੇ ਮੈਦਾਨੇ ਜੰਗ ਵਿਚ ਬਾਈ ਧਾਰ ਦੇ ਪਹਾੜੀ ਰਾਜਿਆਂ ਦਾ ਮੁਕਾਬਲਾ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਤੋਂ ਕਰਵਾ ਰਹੇ ਹਨ ਜਿਨ੍ਹਾਂ ਬਾਈ ਧਾਰ ਦੇ ਰਾਜਿਆਂ ਨੂੰ ਹੰਕਾਰ ਸੀ ਆਪਣੇ ਦਲਾਂ ਤੇ ਆਪਣੇ ਲਸ਼ਕਰਾਂ ਤੇ ਆਪਣੀਆਂ ਫੌਜਾਂ ਤੇ ਆਪਣੇ ਸੂਰਬੀਰਾਂ ਤੇ ਉਹਨਾਂ ਦਾ ਹੰਕਾਰ ਸਤਿਗੁਰੂ ਚੂਰ ਚੂਰ ਕਰ ਰਹੇ ਹਨ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਅੰਬਾਲੇ ਦੀ ਧਰਤੀ ਤੇ ਇਹ ਕੌਤਕ ਕੀਤਾ ਸੀਗਾ ਉਦੋਂ ਮਹਾਰਾਜ ਦੀ ਉਮਰ 7.5-7 ਸਾਲ ਜਾਂ 8 ਸਾਲ ਦੀ ਸੀ ਪਾਤਸ਼ਾਹ ਕਲਗੀਆਂ ਵਾਲੇ ਲਖਨੌਰ ਸਾਹਿਬ ਤੋਂ ਕਈ ਪਿੰਡਾਂ ਨੂੰ ਤਾਰਦੇ ਹੋਏ ਅੰਬਾਲੇ ਬਾਦਸ਼ਾਹੀ ਬਾਗ ਜਿੱਥੇ ਬਾਦਸ਼ਾਹ ਦਾ ਐਸਾ ਬਾਗ ਸੀ ਕਿ ਉਹਨੂੰ 25 ਮਰੱਬੇ ਜ਼ਮੀਨ ਲੱਗਦੀ ਸੀ 25 ਖੂਹਾਂ ਵਾਲਾ ਬਾਗ ਕਹਿੰਦੇ ਹੈ ਵੱਡਾ ਸਾਰਾ ਬਾਗ ਉਹਦੇ ਵਿੱਚ ਬਾਦਸ਼ਾਹ ਠਹਿਰਿਆ ਕਰਦਾ ਸੀ ਜਦੋਂ ਦਿੱਲੀ ਤੋਂ ਲਾਹੌਰ ਨੂੰ ਜਾਂਦਾ ਸੀ ਉਸ ਬਾਗ ਨੂੰ ਬਾਦਸ਼ਾਹੀ ਬਾਗ ਕਹਿੰਦੇ ਹਨ ਕਲਗੀਧਰ ਉਸ ਬਾਗ ਵਿੱਚ ਆਏ ਅੰਬਾਲੇ ਦਾ ਕਾਜ਼ੀ ਨੂਰਦੀਨ ਕਹਿਣ ਲੱਗਾ ਗੁਰੂ ਜੀ ਤੁਹਾਡੇ ਕੋਲ ਬਾਜ ਬੜਾ ਸੋਹਣਾ ਹੈ ਮੇਰੇ ਕੋਲ ਵੀ ਬਾਜ ਹੈ ਆਪਾਂ ਆਪਣੇ ਬਾਜ ਦਾ ਮੁਕਾਬਲਾ ਕਰਕੇ ਵੇਖੀਏ ਚੋਜੀ ਪ੍ਰੀਤਮ ਕਹਿਣ ਲੱਗੇ ਕਾਜ਼ੀ ਸਾਹਿਬ ਬਾਜ ਤੇ ਬਾਜ ਦਾ ਕੀ ਮੁਕਾਬਲਾ ਜੇ ਸ਼ਕਤਾ ਸ਼ਕਤੇ ਕੋ ਮਾਰੇ ਤਾਕਤ ਬਾਜ ਵਿੱਚ ਵੀ ਉਨੀ ਹੈ ਤੇਰੇ ਵਿੱਚ ਵੀ ਤੇ ਸਾਡੇ ਬਾਜ ਵਿੱਚ ਵੀ ਬਾਜ ਦਾ ਬਾਜ ਮੁਕਾਬਲਾ ਕਰਦੇ ਆਏ ਮਜ਼ਾ ਤਾਂ ਆਵੇ ਆਨੰਦ ਤਾਂ ਆਵੇ ਜੇ ਚਿੜੀਆਂ ਨਾਲ ਬਾਜ ਲੜਾਈਏ ਤੂੰ ਆਪਣੀਆਂ ਚਿੜੀਆਂ ਭੇਜ ਸਾਡਾ ਬਾਜ ਤੇਰੀਆਂ ਚਿੜੀਆਂ ਸਾਡੇ ਮੁਕਾਬਲੇ ਬਾਜ ਦੇ ਆਉਣ ਉਹ ਕਾਜ਼ੀ ਕਹਿਣ ਲੱਗਾ ਮਜ਼ਾਕ ਕਰਦੇ ਹੋ ਤੁਸੀਂ ਮਹਾਰਾਜ ਬਾਜ ਭੇਜੋ ਤੇ ਮੇਰੀਆਂ ਚਿੜੀਆਂ ਤੁਹਾਡਾ ਬਾਜ ਖਾ ਕੇ ਉਹ ਜਾਏਗਾ ਮਹਾਰਾਜ ਕਹਿੰਦੇ ਜੇ ਤੇਰੀਆਂ ਚਿੜੀਆਂ ਚ ਦਮ ਕੋਈ ਨਹੀਂ ਤੇ ਤੂੰ ਆਪਣਾ ਬਾਜ ਭੇਜ ਦੇ ਅਸੀਂ ਆਪਣੀਆਂ ਚਿੜੀਆਂ ਭੇਜ ਦਿੰਦੇ ਉਹ ਹੈਰਾਨ ਹੋਇਆ ਕਹਿਣ ਲੱਗਾ ਏਦਾਂ ਕਿਵੇਂ ਹੋ ਸਕਦਾ ਚਿੜੀਆਂ ਦਾ ਬਾਜ ਦਾ ਕੀ ਮੁਕਾਬਲਾ ਚਿੜੀਆਂ ਦੇ ਬਾਜ ਦੀ ਖੁਰਾਕ ਨੇ ਕਹਿਣ ਲੱਗਾ ਜਿਵੇਂ ਤੁਹਾਡੀ ਮਰਜ਼ੀ ਸਾਧ ਸੰਗਤ ਜੀ ਉੱਥੇ ਇੱਕ ਜਾਮਣ ਦਾ ਦਰਖਤ ਹੁੰਦਾ ਸੀ ਹੁਣ ਤਾਂ ਜਦੋਂ ਕਾਰ ਸੇਵਾ ਹੋਈ ਤੇ ਉਹ ਵੱਢ ਦਿੱਤਾ ਗਿਆ ਉਹ ਪੁਰਾਤਨ ਜਿਹੜਾ ਦਰਖਤ ਸੀਗਾ ਲਗਭਗ 300 ਸਾਲ ਪੁਰਾਣਾ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਬਹੁਤ ਵੱਡਾ ਉਹਦਾ ਤਣਾ ਸੀ ਤੇ ਉਹ ਥੱਲੇ ਥੜਾ ਬਣਿਆ ਹੁੰਦਾ ਸੀ, ਕਲਗੀਧਰ ਪਾਤਸ਼ਾਹ ਦਾ ਘੋੜਾ ਉੱਥੇ ਬੱਝਾ ਸੀ। ਉਸ ਜਾਮਣ ਦੇ ਦਰਖਤ ਦੇ ਉੱਤੇ ਦੋ ਚਿੜੀਆਂ ਬੈਠੀਆਂ, ਬਾਦਸ਼ਾਹ ਦੀ ਨਿਗਾਹ ਪਈ ਕਲਗੀਧਰ ਦੀ, ਇਸ਼ਾਰਾ ਕੀਤਾ ਉਹ ਚਿੜੀਆਂ ਨੂੰ ਨਿਗਾਹ ਨਾਲ ਹੀ ਇੰਨਾ ਬਲ ਦੇ ਤਾ ਕਿ ਉਹ ਬਾਜ ਨੂੰ ਪੈ ਗਈਆਂ। ਆਕਾਸ਼ ਵਿੱਚ ਦੋਵਾਂ ਦਾ ਮੁਕਾਬਲਾ ਸ਼ੁਰੂ, ਦੋ ਚਿੜੀਆਂ ਬਾਜ ਨੂੰ ਪਈਆਂ ਨੇ ਤੇ ਉਥੋਂ ਇੱਕ ਕਿਲੋਮੀਟਰ ਤੇ ਲਿਆ ਕੇ ਬਾਜ ਦੀ ਬੋਟੀ ਬੋਟੀ ਤੋੜ ਦਿੱਤੀ। ਬਾਦਸ਼ਾਹ ਕਲਗੀਧਰ ਨੇ ਉੱਥੇ ਆ ਕੇ ਵਚਨ ਕੀਤੇ, ਚਿੜੀਓ ਸੇ ਮੈਂ ਬਾਜ ਤੁੜਾਊਂ, ਗਿੱਦੜੋਂ ਸੇ ਮੈਂ ਸ਼ੇਰ ਬਣਾਊਂ, ਸਵਾ ਲੱਖ ਸੇ ਇੱਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਤੇ ਪਾਤਸ਼ਾਹ ਮਹਾਰਾਜ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ, ਜਿਨ੍ਹਾਂ ਬਾਰੇ ਪਹਾੜੀ ਰਾਜਿਆਂ ਨੇ ਲਿਖਿਆ ਸੀ ਚਿੱਠੀ ਚ, ਇਕੱਠੇ ਕੀਤੇ ਜੱਟ ਬੂਟ ਝੀਵਰ ਤਰਖਾਣ, ਉਹ ਕੀ ਜਾਣ ਤੇਗ ਨੂੰ ਹੱਥ ਕੀ ਕੂ ਪਾਣਾ, ਤੁਹਾਡੇ ਇਹ ਜੱਟ ਬੂਟ ਨਾਈ ਝੀਵਰ ਛੀਂਬੇ ਇਹ ਤਾਂ ਖੇਤਾਂ 'ਚ ਕੰਮ ਕਰਨ ਵਾਲੇ ਨੇ, ਕਾਰਖਾਨਿਆਂ 'ਚ ਕੰਮ ਕਰਨ ਵਾਲੇ ਨੇ, ਇਹ ਜੰਗ ਦੇ ਮੈਦਾਨ ਦੀ ਸਾਰ ਨਹੀਂ ਜਾਣਨਗੇ। ਕਲਗੀਧਰ ਕਹਿਣ ਲੱਗੇ, ਮੈਂ ਇਹਨਾਂ ਕੋਲੋਂ ਹੀ ਤੁਹਾਡੀਆਂ ਫੌਜਾਂ ਦੇ ਦੰਦ ਖੱਟੇ ਕਰਾ ਦਿਆਂਗਾ। ਆ ਸਾਧ ਸੰਗਤ ਜੀ, ਭੰਗਾਣੀ ਦੇ ਮੈਦਾਨੇ ਜੰਗ ਦਾ ਜ਼ਿਕਰ ਚੱਲ ਰਿਹਾ। ਗੁਰੂ ਸਾਹਿਬ ਜੀ ਦੇ ਸੇਵਕ ਮਹੰਤ ਕਿਰਪਾਲ ਦਾਸ ਉਦਾਸੀ ਨੇ, ਭਾਵੇਂ ਬਾਕੀ ਉਦਾਸੀ ਭੱਜ ਗਏ ਸਨ, ਇਕੱਲਾ ਮਹੰਤ ਰਹਿ ਗਿਆ ਸੀ, ਬਾਣੀ ਪੜ੍ਹਨ ਵਾਲਾ ਸੀ, ਸਿਦਕੀ ਸੀ, ਉਹਨੇ ਉਦਾਸੀਆਂ ਦੀ ਗੁਰੂ ਘਰ ਦੇ ਵਿੱਚ ਜੜ ਹਰੀ ਰੱਖੀ ਹੈ। ਕਿਰਪਾਲ ਦਾਸ ਨੇ ਕੁੱਤਕਾ ਮਾਰ ਕੇ ਹਯਾਤ ਖਾਂ ਦਾ ਸਿਰ ਭੰਨ ਦਿੱਤਾ। ਹਜ਼ੂਰ ਨੇ ਆਪਣੀ ਕਲਮ ਨਾਲ ਲਿਖਿਆ, ਕਿਰਪਾਲ ਕੋਪੀਅੰਗ ਕੁੱਤਕੋ ਸੰਭਾਰੀਅੰਗ ਹਠੀ ਖਾਨ ਹਯਾਤ ਕੇ ਸੀਸ ਝਾਰੀਅੰਗ ਉੱਠੀ ਛਿਛ ਇੱਛੰਗ। ਕਹਿੰਦੇ ਜਿਵੇਂ ਮਟਕੀ ਭੰਨਦੀ ਹੈ ਨਾ, ਤੇ ਉਹਦੇ ਚੋਂ ਮੱਖਣ ਦੀਆਂ ਫੁੱਟੀਆਂ ਖਿਲਰ ਜਾਂਦੀਆਂ, ਭਗਵਾਨ ਕ੍ਰਿਸ਼ਨ ਜੀ ਭੰਨਿਆ ਕਰਦੇ ਸਨ, ਮਨੋ ਮਾਖਨੰਗ ਮਾਟਕੀ ਕਾਨ ਫੋਰਿਅੰਗ, ਏਦਾਂ ਉਹਦਾ ਸਿਰ ਹਯਾਤ ਖਾਂ ਦਾ ਕਿਰਪਾਲ ਦਾਸ ਨੇ ਇੱਕੋ ਸੋਟੇ ਨਾਲ ਭੰਨ ਦਿੱਤਾ। ਸੋ ਸਾਧ ਸੰਗਤ ਜੀ, ਇਸ ਤੋਂ ਬਾਅਦ ਗੁਰੂ ਸਾਹਿਬ ਦਾ ਇੱਕ ਮਹਾਨ ਯੋਧਾ ਭਾਈ ਸਾਹਿਬ ਚੰਦ, ਉਹ ਗੁਰੂ ਸਾਹਿਬ ਕੋਲੋਂ ਯੁੱਧ ਦੀ ਆਗਿਆ ਲੈ ਰਿਹਾ ਹੈ। ਆਓ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ
ਵਾਹਿਗੁਰੂ ਸਾਹਿਬ ਜੀ, ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਸਾਹਿਬ ਜੀ। ਸਾਹਿਬ ਚੰਦ ਬਿਲੰਦ ਬਾਲ ਗੁਰਬੀਰ ਬਿਸਾਲਾ।
ਮਹਾਰਾਜ ਜੀ ਦੀ ਫੌਜ ਦਾ ਇੱਕ ਬੜਾ ਬਲੀ ਯੋਧਾ ਹੈ, 6.5 ਫੁੱਟ ਲੰਮਾ ਉੱਚਾ ਕੱਦ, ਚੌੜੀ ਛਾਤੀ, ਹਾਥੀ ਦੀ ਸੁੰਡ ਵਰਗੀਆਂ ਬਾਹਾਂ ਤੇ ਨੇਤਰ ਉਹਦੇ ਬੜੇ ਬੜੇ ਭਰਵੇਂ ਤੇ ਮੁਸ਼ਹਿਰੇ, ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆਇਆ ਹੈ।
ਵਧੇ ਪਠਾਨ ਬਿਲੋਕ ਕੈ ਬੋਲਿਓ ਤਿਸ ਕਾਲਾ।
ਪਠਾਣਾ ਦੀ ਫੌਜ ਵਧੀ ਆ ਰਹੀ ਹੈ ਮਾਰੋ ਮਾਰ ਕਰਦੀ, ਉਹਨਾਂ ਦਾ ਜ਼ੋਰ ਪੈਂਦਿਆਂ ਵੇਖ ਕੇ ਬੋਲਿਆ,
ਰੱਬ ਜੀ ਆਗਿਆ ਦੇਹੋ ਮੁਝ ਉਮੰਡੇ ਇਤ ਆਵੈ।
ਕਹਿਣ ਲੱਗਾ, ਮਹਾਰਾਜ ਮੈਨੂੰ ਆਗਿਆ ਦਿਓ, ਆ ਜਿਹੜੇ ਨਿਮਕ ਹਰਾਮੀ ਪਠਾਨ ਉਮੜੇ ਹੋਏ ਸਮੁੰਦਰ ਦੀ ਤਰ੍ਹਾਂ ਛਲ ਮਾਰਦੇ ਹੋਏ ਚੜੇ ਆ ਰਹੇ ਨੇ।
ਪੰਚ ਹੋ ਭਰਾਤਾ ਉਤ ਖਰੇ ਸੰਗਰਾਮ ਮਚਾਵੈ।
ਮਹਾਰਾਜ ਆਪ ਜੀ ਦੀ ਭੂਆ ਦੇ ਪੁੱਤਰ ਪੰਜੇ ਸੰਗੋ ਸ਼ਾਹ, ਜੀਤ ਮਲ, ਮਾਰੀ ਚੰਦ, ਗੰਗਾ ਰਾਮ, ਗੁਲਾਬ ਰਾਏ, ਇਹ ਪੰਜੇ ਸੂਰਮੇ ਪਾਂਡਵਾਂ ਦੀ ਤਰ੍ਹਾਂ ਉਹਨਾਂ ਦਾ ਮੁਕਾਬਲਾ ਕਰ ਰਹੇ ਨੇ।
ਫਤਿਹ ਸ਼ਾਹ ਕੀ ਚਮੂ ਗਨ ਓਰਡ ਇਹ ਆਈ।
ਔਰ ਉਧਰ ਵੇਖੋ ਮਹਾਰਾਜ, ਰਾਜੇ ਫਤਿਹ ਸ਼ਾਹ ਗੜਵਾਲੀਏ ਦੀ ਫੌਜ ਹੱਲੇ ਤੇ ਹੱਲਾ ਕਰਦੀ ਅੱਗੇ ਵਧੀ ਆ ਰਹੀ ਹੈ।
ਗੁਲਕਾਂ ਤੋਮਰ ਤੀਰ ਕੀ ਵੱਡ ਮਾਰ ਮਚਾਈ।
ਮਹਾਰਾਜ ਦੋਵਾਂ ਪਾਸਿਆਂ ਤੋਂ ਗੋਲੀਆਂ ਦਾ ਮੀਂਹ ਵਰ ਰਿਹਾ ਹੈ, ਤੀਰਾਂ ਦਾ ਮੀਂਹ ਵਰ ਰਿਹਾ ਹੈ, ਢਾਲਾਂ ਤੇ ਤਲਵਾਰਾਂ ਖੜਕ ਰਹੀਆਂ ਨੇ।
ਜਥੇਦਾਰ ਤੇ ਸਤਿਗੁਰੂ ਸੁਣ ਕਰ ਲਲਕਾਰ।
ਮਹਾਰਾਜ ਦੇ ਜਥੇਦਾਰ ਨੇ ਜਦੋਂ ਆਉਣ ਵਾਲੀ ਫੌਜ ਦਾ ਗੁਰੂ ਸਾਹਿਬ ਨੂੰ ਜ਼ਿਕਰ ਕਰਕੇ ਸੁਣਾਇਆ ਤੇ ਕਲਗੀਧਰ ਪਾਤਸ਼ਾਹ ਨੇ ਆਪਣੇ ਸੂਰਮੇ ਸਾਹਿਬ ਚੰਦ ਨੂੰ ਲਲਕਾਰਿਆ,
ਲਿਹੋ ਸੰਗ ਗਨ ਵੀਰ ਕੋ ਰਨ ਕਰੋ ਉਦਾਰ।
ਮਹਾਰਾਜ ਕਲਗੀਧਰ ਕਹਿੰਦੇ, ਸਾਹਿਬ ਚੰਦ ਜੀ ਲਓ ਆਪਣੀਆਂ ਫੌਜਾਂ ਆਪਣੇ ਸੂਰਮੇ ਯੋਧੇ ਨਾਲ ਲੈ ਕੇ ਡਟ ਜਾਓ ਵੈਰੀ ਦੇ ਸਾਹਮਣੇ।
ਇਤ ਦਿਸ਼ ਹਵੈ ਕਰ ਹੇਲ ਕਰ ਅਜ ਪੁੰਜਤ ਫੰਗੇ।
ਇੱਕ ਪਾਸੇ ਹੋ ਕੇ ਵੈਰੀ ਦੇ ਉੱਤੇ ਐਸਾ ਹੱਲਾ ਕਰੋ, ਗੋਲੀਆਂ ਦਾ ਮੀਂਹ ਵਰਾਓ,
ਵਧੇ ਆਏ ਰੋਕੋ ਇਹਨਾਂ ਗੇਰਹੋ ਵਿੱਚ ਜੰਗੇ,
ਇੱਕ ਪਾਸਿਓ ਬਾਹੀ ਤੋਂ ਵੱਖੀ ਤੋਂ ਹੱਲਾ ਕਰੋ, ਜਿਹੜੇ ਅੱਗੇ ਵਧੇ ਆ ਰਹੇ ਨੇ ਵੈਰੀ ਇਹਨਾਂ ਨੂੰ ਲਥੇਰ ਪਥੇਰ ਕਰ ਦਿਓ, ਭਜਾ ਦਿਓ ਮੈਦਾਨ ਵਿੱਚੋਂ।
ਆਗਿਆ ਸੁਣ ਸਤਿਗੁਰੂ ਕੀ, ਸਾਹਿਬ ਚੰਦ ਚਾਲਾ।
ਮਹਾਰਾਜ ਕਲਗੀਧਰ ਪਾਤਸ਼ਾਹ ਦੀ ਆਗਿਆ ਪਾ ਕੇ ਜੋਧਾ ਸਾਹਿਬ ਚੰਦ ਵਧਿਆ ਅੱਗੇ।
ਭਈ ਤੜਾ ਪੜ ਤੁਪਕ ਕੀ ਇੱਕ ਬਾਰ ਦਿਸਾਲਾ।
ਜਦੋਂ ਸਾਹਿਬ ਚੰਦ ਦੇ ਸਾਥੀਆਂ ਦਾ ਜਥਾ ਗਿਆ, ਇਕਦਮ ਵੈਰੀ ਦੇ ਉੱਤੇ ਕਾੜ ਕਾੜ ਕਰਦੀਆਂ ਗੋਲੀਆਂ ਵਰਾ ਦਿੱਤੀਆਂ, ਜਿਵੇਂ ਸਾਧ ਸੰਗਤ ਜੀ ਭੜਭੂੰਜੇ ਦੀ ਭੱਠੀ ਦੇ ਉੱਤੇ ਰੇਤ ਦੇ ਵਿਚ ਮੱਕੀ ਦੇ ਦਾਣੇ ਤੜਫੜ ਤੜਫੜ ਕਰਦੇ ਹੈ ਨਾ, ਏਦਾਂ ਬੰਦੂਕਾਂ ਦੀ ਆਵਾਜ਼ ਆਉਣ ਲੱਗੀ।
ਬਾਣ ਪ੍ਰਹਾਰੇ ਐਂਚ ਧਨ ਹੇਲਾ ਵੱਡ ਘਾਲਾ।
ਔਰ ਕੰਨਾਂ ਦੇ ਖਿੱਚ ਖਿੱਚ ਕੇ ਸਾਹਿਬ ਚੰਦ ਤੀਰ ਮਾਰਦਾ, ਵੈਰੀਆਂ ਦੀਆਂ ਛਾਤੀਆਂ ਪਰੋ ਪਰੋ ਸੁੱਟਦਾ ਹੈ।
ਹਾਲ ਚਲੇ ਗਨ ਖਾਨ ਤਬ ਸਿੱਖ ਜੰਗ ਕਰਾਲਾ।
ਖਾਨ ਬੜੇ ਜ਼ੋਰ ਨਾਲ ਅੱਗੇ ਵਧੇ ਆ ਰਹੇ ਸਨ, ਪਰ ਸਾਹਿਬ ਚੰਦ ਦੀ ਫੌਜ ਨੇ ਐਸਾ ਮੂੰਹ ਮੋੜਿਆ, ਪਿਛਾਂ ਨੂੰ ਭੱਜ ਪਏ।
ਘਾਇਲ ਹਵਾ ਗਿਰ ਗਿਰ ਪਰ ਨਹਿ ਬਲ ਸੰਭਾਰੇ।
ਜ਼ਖਮੀ ਹੋ ਹੋ ਕੇ ਡਿੱਗਣ ਲੱਗੇ ਨੇ, ਪਠਾਣਾ ਦੇ ਪੈਰ ਹਿੱਲ ਗਏ ਨੇ, ਆਪਣੇ ਜ਼ਖਮੀਆਂ ਨੂੰ ਸੰਭਾਲਣ ਦੀ ਵੀ ਸੁੱਧ ਬੁੱਧ ਨਹੀਂ ਰਹੀ।
ਮ੍ਰਿਤ ਤੇ ਕਾਤੁਰ ਡਰ ਭਜੇ ਮਰ ਗਏ ਬਿਨ ਮਾਰੇ।
ਮੌਤ ਤੋਂ ਡਰ ਕੇ ਕਾਇਰ ਭੱਜਣ ਲੱਗੇ, ਬਿਨਾ ਮਾਰਿਆ ਮਰ ਗਏ ਨੇ।
ਭੀਖਾ ਨਾ ਖਾਂਦੇ ਖਿਓ ਤਬ ਗਨ ਖਾਨ ਪਲਾਏ।
ਹੁਣ ਖਾਨਾ ਵਿੱਚੋਂ ਇੱਕ ਖਾਨ ਹੈ ਭੀਖਣ ਖਾਨ। ਕਲਗੀਧਰ ਜੀ ਕੋਲੇ 500 ਦਾਮਲੇ ਪਿੰਡ ਦੇ ਪਠਾਣਾ ਨੂੰ ਪੀਰ ਬੁੱਧੂ ਸ਼ਾਹ ਨੇ ਭਰਤੀ ਕਰਾਇਆ ਸੀ। ਇੱਕ ਦਾ ਨਾਮ ਸੀ ਹਯਾਤ ਖਾਨ, ਇੱਕ ਦਾ ਨਾਮ ਸੀ ਕਾਲੇ ਖਾਨ, ਇੱਕ ਦਾ ਨਾਮ ਸੀ ਨਜ਼ਾਬਤ ਖਾਨ, ਇੱਕ ਦਾ ਨਾਮ ਸੀ ਭੀਖਣ ਖਾਨ। ਇਹਨਾਂ ਚਾਰਾਂ ਵਿਚੋਂ ਇੱਕ ਜਰਨੈਲ ਕਾਲੇ ਖਾਨ, ਉਹ ਗੁਰੂ ਘਰ ਦਾ ਲੂਣ ਖਾ ਕੇ ਹਰਾਮ ਨਹੀਂ ਸੀ ਕਰਨਾ ਚਾਹੁੰਦਾ, ਉਹ ਇਹਨਾਂ ਦੇ ਨਾਲ ਨਹੀਂ ਰਲਿਆ। ਤਿੰਨ ਜਿਹੜੇ ਸਨ ਇਹ ਨਿਮਕ ਹਰਾਮੀ ਹੋ ਗਏ, ਭੀਖਣ ਖਾਨ, ਹਯਾਤ ਖਾਨ, ਨਜਾਬਤ ਖਾਨ। ਇਹਨਾਂ ਵਿਚੋਂ ਹਯਾਤ ਖਾਨ ਨੂੰ ਤਾਂ ਸੰਤ ਬਾਬਾ ਕਿਰਪਾਲ ਦਾਸ ਜੀ ਨੇ ਧੁਰ ਦੀ ਟਿਕਟ ਦੇ ਹੀ ਦਿੱਤੀ ਹੈ, ਉਹਦੇ ਚਲਾ ਗਿਆ। ਰਹਿ ਗਿਆ ਭੀਖਣ ਖਾਨ, ਭੀਖਣ ਖਾਨ ਤੇ ਨਜਾਬਤ ਖਾਨ। ਭੀਖਣ ਖਾਨ ਨੇ ਦੇਖਿਆ ਮੇਰੇ ਖਾਨਾਂ ਦੇ ਪੈਰ ਹਿੱਲ ਗਏ, ਮੇਰੀ ਫੌਜ ਨੂੰ ਸਿੱਖਾਂ ਨੇ ਅੱਗੇ ਲਾ ਲਿਆ ਹੈ।
ਗੁਰ ਕੋ ਦਲ ਉਮੜਿਓ ਅਧਿਕ ਆਵਤ ਅਗਵਾਏ।
ਗੁਰੂ ਦੀ ਫੌਜ ਮਾਰੋ ਮਾਰ ਕਰਦੀ ਵਧੀ ਆ ਰਹੀ ਹੈ, ਇਹਨਾਂ ਸਿੱਖਾਂ ਬਾਰੇ ਤਾਂ ਪਠਾਣ ਇਹ ਸੋਚਦੇ ਸਨ ਇਹਨਾਂ ਨੇ ਕੀ ਲੜਨਾ, ਇਹਦਾ ਵਿਚਾਰੇ ਕੜਾਹ ਖਾ ਕੇ ਸੌ ਜਾਂਦੇ, ਇਹਨਾਂ ਵਿਚ ਕਿੱਥੇ ਬਲ ਹੈ। ਪਰ ਅੱਜ ਜਦੋਂ ਸਿੱਖਾਂ ਦੇ ਹੱਥ ਲੇਖੇ, ਪਠਾਣਾਂ ਦੇ ਮੂੰਹ ਚੁੰਗਰਾਂ ਪੈ ਗਈਆਂ, ਭੀਖਣ ਖਾਂ ਹੈਰਾਨ ਹੋ ਗਿਆ ਵੀ ਉਹਦੇ ਟ੍ਰੇਨ ਕੀਤੇ ਹੋਏ ਸਿਖਾਏ ਹੋਏ ਯੋਧੇ ਰਣ ਵਿਚੋਂ ਭੱਜਣ ਲੱਗ ਪਏ ਹਨ।
ਭਾਟ ਹਯਾਤ ਖਾਂ ਮਰ ਗਏ ਕੁਛ ਸਰਿਓ ਨਾ ਕੰਮ।
ਭੀਖਣ ਖਾਂ ਨੂੰ ਇਸ ਗੱਲ ਦਾ ਵੀ ਗਮ ਹੈ, ਉਹਦਾ ਸਾਥੀ ਹਯਾਤ ਖਾਂ ਸਿੱਖਾਂ ਨੇ ਡੰਡੇ ਨਾਲ ਹੀ ਮਾਰ ਦਿੱਤਾ ਹੈ। ਵੇਖੋ ਜਿਹੜੇ ਬੜੇ ਬੜੇ ਯੋਧੇ ਕਈ ਕਈ ਸ਼ਸਤਰਾਂ ਨਾਲ ਨਹੀਂ ਵੱਢੇ ਜਾਂਦੇ, ਉਹ ਗੁਰੂ ਕੇ ਯੋਧੇ ਸੰਤ ਬਾਬਾ ਕਿਰਪਾਲ ਦਾਸ ਜੀ ਨੇ ਕੁਸਲੋਤਰ ਮਾਰ ਕੇ ਸਿਰ ਦੇ ਵਿਚ ਫੇਰ ਦਿੱਤਾ ਉਹਦਾ ਸਿਰ। ਬੜੀ ਵੱਡੀ ਇਹਨਾਂ ਦੀ ਨੱਕ ਵੱਢੀ ਗਈ ਪਠਾਣਾ ਦੀ ਵੀ ਡੰਡੇ ਨਾਲ ਹੀ, ਹਾਲਾਂਕਿ ਡੰਡਾ ਕੋਈ ਸ਼ਸਤਰ ਥੋੜਾ ਹੁੰਦਾ, ਜੰਗ ਵਿਚ ਕੋਈ ਨੀ ਡੰਡਾ ਲੈ ਕੇ ਜਾਂਦਾ। ਇਹਦਾ ਘਰਾਂ ਦੀਆਂ ਪਿੰਡਾਂ ਦੀਆਂ ਲੜਾਈਆਂ ਭਾਵੇਂ ਡੰਡਿਆਂ ਨਾਲ ਹੋ ਜਾਣ, ਪਰ ਮੈਦਾਨੇ ਜੰਗ ਵਿਚ ਤਾਂ ਬਰਛੇ ਤੋਪਾਂ ਤੀਰ ਕਮਾਨ ਬੰਦੂਕਾਂ ਏਦਾਂ ਦੇ ਸ਼ਸਤਰ ਚੱਲਦੇ ਆ, ਪਰ ਗੁਰੂ ਕੇ ਸਿੱਖ ਨੇ ਤਾਂ ਡੰਡੇ ਨਾਲ ਹੀ ਕੰਮ ਕਰ ਦਿੱਤਾ, ਸਲੋਤਰ ਨਾਲ ਹੀ। ਸੋ ਸਾਧ ਸੰਗਤ ਜੀ, ਇਸ ਗੱਲ ਦਾ ਬੜਾ ਗਮ ਭੀਖਣ ਖਾਂ ਦੇ ਮਨ ਵਿਚ ਹੈ।
ਸਾਧ ਕਹਾਂ ਹੋ ਤੋ ਬਪਰੋ ਹੋ ਤੋ ਜੇ ਨਾ ਪਾਠ ਜਮ ਧਾਮਾ।
ਸਾਧ ਕਹਾਂ ਬਪਰੋ ਹੋ ਤੋ, ਉਹ ਸਾਧ ਬੇਚਾਰਾ ਕੀ ਸੀ, ਕੀ ਕਰ ਸਕਦਾ ਸੀ। ਉਸ ਸਾਧ ਨੇ ਹੀ ਆ ਕੇ ਸਾਡਾ ਐਡਾ ਵੱਡਾ ਜਵਾਨ ਮਾਰਤਾ, ਕਹਿੰਦੇ ਬੜੀ ਹੈਰਾਨੀ ਵਾਲੀ ਗੱਲ ਹੈ। ਪਠਾਣਾ ਨੂੰ ਨਮੋਸ਼ੀ ਹੋ ਰਹੀ ਹੈ ਇਸ ਗੱਲ ਦੀ। ਹਾਂਜੀ
ਜੀ ਦੀ ਕਿਮ ਭਾਜਤ ਚੱਲੇ ਕੁਲ ਕਾਨ ਵਿਚਾਰੋ।
ਭੀਖਣ ਖਾਨ ਆਪਣੀ ਫੌਜ ਨੂੰ ਆਪਣੇ ਪਠਾਣਾ ਨੂੰ ਲਲਕਾਰਦਾ ਹੈ, ਉਹ ਗੀਦੀ ਓ ਕਿੱਥੇ ਮੈਦਾਨੇ ਜੰਗ ਚ ਪਿੱਠ ਦਿਖਾ ਕੇ ਭੱਜ ਚੱਲੇ ਹੋ, ਤੁਸੀਂ ਪਠਾਣ ਪੁੱਤਰ ਹੋ, ਆਪਣੀ ਕੁਲ ਦੀ ਕਾਨ ਵਿਚਾਰੋ, ਪਠਾਨ ਕਦੀ ਮੈਦਾਨੇ ਜੰਗ ਚੋਂ ਭੱਜਦੇ ਨਹੀਂ ਹੁੰਦੇ।
ਹੇਲਾ ਘੱਲ ਸਮੁਖ ਗੁਰ ਕਿਉਂ ਜੀਵਤ ਹਾਰ।
ਜਿਉਂਦੇ ਹੀ ਮਰ ਚੱਲੇ ਤੁਸੀਂ, ਅਜੇ ਤੇ ਤੁਹਾਡੇ ਸਰੀਰਾਂ ਚ ਪ੍ਰਾਣ ਹਨ, ਸਰੀਰਾਂ ਚ ਜਾਨ ਹੈ, ਲੜਦੇ ਕਿਉਂ ਨਹੀਂ ਅੱਗੇ ਹੋ? ਆ ਗੁਰੂ ਕੇ ਸਿੱਖ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੁੰਦੇ ਸੀ ਇਹ ਕੁਝ ਵੀ ਨਹੀਂ ਸਾਡੇ ਸਾਹਮਣੇ, ਇਹ ਤੁਹਾਨੂੰ ਅੱਗੇ ਲਾਈ ਫਿਰਦੇ ਨੇ।
ਗਈ ਪਠਾਨੋ ਆਨ ਅਬ ਐਸਨ ਤੇ ਹਾਰਾ।
ਪਠਾਨੋ, ਤੁਹਾਡੀ ਪਠਾਣੀ ਅਣਖ ਕਿੱਥੇ ਚਲੀ ਗਈ, ਆਨ ਸ਼ਾਨ ਕਿੱਥੇ ਚਲੀ ਗਈ? ਇਹੋ ਜਿਹੇ ਸਿੱਖਾਂ ਤੋਂ ਹਾਰ ਜਾਓਗੇ, ਆ ਸਾਧਾਂ ਤੋਂ ਮਾਰ ਖਾ ਲਓਗੇ ਤੁਸੀਂ। ਹਾਂਜੀ,
ਹਸੈ ਪਹਾਰੀ ਵੀਰ ਸਭ ਕਛ ਕਰੀ ਨਾ ਕਰ।
ਪਠਾਨ ਹੱਸੇ, ਪਠਾਨ ਜੇ ਤੁਸੀਂ ਭੱਜ ਗਏ, ਪਠਾਨ ਪੁੱਤਰ ਹੋ ਗਏ ਤੇ ਪਹਾੜੀਆਂ ਨੇ ਤੁਹਾਡਾ ਮਜ਼ਾਕ ਉਡਾਉਣਾ, ਕਹਿਣਗੇ ਪਠਾਣਾ ਕੋਲੋਂ ਕੁਝ ਵੀ ਨਹੀਂ ਸਰਿਆ, ਪਠਾਨ ਕੁਝ ਵੀ ਨਹੀਂ ਗੁਰੂ ਦਾ ਵਿਗਾੜ ਸਕੇ।
ਇਮ ਵਿਚਾਰ ਭੀਖਣ ਹਿਰਦੈ ਚਪਲਾਏ ਤੁਰੰਗਾ।
ਇਹ ਵਿਚਾਰ ਕੇ ਆਪਣੀ ਫੌਜ ਨੂੰ ਲਲਕਾਰਾ ਮਾਰਿਆ ਭੀਖਣ ਖਾਂ ਨੇ, ਆਪਣੇ ਘੋੜੇ ਨੂੰ ਅੱਡੀ ਲਾਈ, ਘੋੜਾ ਤਿੱਖਾ ਕਰਕੇ ਭੀਖਣ ਖਾਨ ਮੈਦਾਨੇ ਜੰਗ ਵੱਲ ਵਧਿਆ।
ਸੰਗ ਨਜਾਬਤ ਖਾਨ ਕਾ ਲੈ ਕਹਿਓ ਉਤੰਗ।
ਔਰ ਉਹਨੇ ਨਜਾਬਤ ਖਾਨ ਨੂੰ ਨਾਲ ਲਾ ਲਏ, ਨਾਲ ਲਲਕਾਰਾ ਮਾਰਿਆ, ਖਾਨ ਸਾਹਿਬ ਅੱਗੇ ਆਓ, ਆਪਣੀ ਨੱਕ ਵੱਢੀ ਜਾ ਰਹੀ ਹੈ ਆਪਾਂ ਨੂੰ, ਤੇ ਇਹਨਾਂ ਨੇ ਅੱਗੇ ਲਾ ਲਿਆ ਸਿੱਖਾਂ ਨੇ, ਤਗੜੇ ਹੋ। ਏਦਾਂ ਕਹਿ ਕੇ ਦੋਵੇਂ ਬਹਾਦਰ ਖਾਨ, ਭੀਖਣ ਖਾਨ ਤੇ ਨਜਾਬਤ ਖਾਨ ਆਏ।
ਇਕੱਠੇ ਕਰੇ ਗਵਾਰ ਗਨ ਹੇਰੇ ਤੁਮ ਪਾਛੇ।
ਬੜੇ ਬੜੇ ਸੂਰਮੇ ਜਵਾਨਾਂ ਨੂੰ ਇਕੱਠੇ ਕਰਕੇ ਗੁਰੂ ਕੇ ਸਿੱਖਾਂ ਦਾ ਮੁਕਾਬਲਾ ਕਰਨ ਲਈ ਅੱਗੇ ਆਏ।
ਇਕੱਠੇ ਕਰੇ ਗਵਾਰ ਗਨ ਹੇਰੇ ਤੁਮ ਪਾਛੇ।
ਭੀਖਣ ਖਾਂ ਆਪਣੀ ਫੌਜ ਨੂੰ ਤੇ ਨਜਾਬਤ ਖਾਨ ਨੂੰ ਕਹਿੰਦਾ ਕਿ ਖਾਨੋ, ਤੁਹਾਨੂੰ ਕਿਹੜਾ ਸਿੱਖ ਭੁੱਲੇ ਹੋਏ ਨੇ? ਤੁਸੀਂ ਜਾਣਦੇ ਹੀ ਹੋ ਪੌਂਟੇ ਸਾਹਿਬ ਆਪਾਂ ਰਹਿ ਕੇ ਆਏ ਹਾਂ, ਵੇਖੇ ਨੇ ਚੰਗੀ ਤਰ੍ਹਾਂ। ਇਹ ਗਵਾਰ ਨੇ, ਗਵਾਰ ਇਹ ਉਹ ਲੋਕ ਨੇ ਜਿਨ੍ਹਾਂ ਦੇ ਘਰ ਇੱਕ ਟਾਈਮ ਰੋਟੀ ਪੱਕਦੀ ਹੈ, ਇੱਕ ਟਾਈਮ ਨਹੀਂ ਪੱਕਦੀ। ਇਹ ਘਾਹ ਖੁਰਚਣ ਵਾਲੇ ਨੇ, ਇਹ ਕੱਪੜੇ ਬੁਣਨ ਵਾਲੇ ਨੇ, ਇਹ ਜੁੱਤੀਆਂ ਗੰਢਣ ਵਾਲੇ ਨੇ, ਇਹ ਨਾਈ ਨੇ, ਛੀਂਬੇ ਨੇ, ਘੁਮਿਆਰ ਨੇ, ਇਹਨਾਂ ਚ ਕੋਈ ਖਾਨਦਾਨੀ ਯੋਧਾ ਨਹੀਂ ਹੈ।
ਹਥਿਆਰ ਨਕੋ ਪਕੜਨੋ ਨਹੀਂ ਆਵਤ ਆਛੇ।
ਇਹਨਾਂ ਨੂੰ ਤਾਂ ਤਲਵਾਰ ਫੜਨੀ ਵੀ ਨਹੀਂ ਆਉਂਦੀ, ਇਹਨਾਂ ਨੂੰ ਤਾਂ ਸ਼ਸਤਰ ਕਿੱਦਾਂ ਫੜੀਦਾ ਹੈ, ਸ਼ਸਤਰ ਨੂੰ ਕਿੱਦਾਂ ਜੋਈਦਾ ਹੈ, ਇਹ ਵੀ ਨਹੀਂ ਆਉਂਦਾ।
ਉੱਚੀ ਪੂਜਾ ਉਸਾਰ ਕੇ ਕਰ ਊਚ ਪੁਕਾਰੇ।
ਇਹ ਤੁਸੀਂ ਇਹਨਾਂ ਤੋਂ ਮਾਰ ਖਾ ਰਹੇ ਹੋ, ਏਦਾਂ ਭੀਖਣ ਖਾਂ ਨੇ ਬਾਂਹ ਉੱਚੀ ਕਰਕੇ ਆਪਣੀ ਫੌਜ ਨੂੰ ਲਲਕਾਰਾ ਮਾਰਿਆ।
ਮੋਰੇ ਭਜਤ ਖਾਨ ਗਾਨ ਠਹਿਰੇ ਤਿਸ ਬਾਰੇ।
ਜਿਹੜੇ ਖਾਨ ਭੱਜੇ ਜਾ ਰਹੇ ਸਨ, ਭੀਖਣ ਖਾਂ ਨੇ ਹੌਸਲਾ ਦੇ ਕੇ ਫਿਰ ਖੜੇ ਕਰ ਲਏ।
ਸੰਗ ਨਜਾਬਤ ਖਾਨ ਲੈ ਧਨ ਕਰ ਧਰਬਾਨਾ।
ਨਾਲ ਨਜਾਬਤ ਖਾਂ ਵੀ ਬੜਾ ਚੋਣਵਾਂ ਸੂਰਵਾਂ ਸੀ, ਉਹਨਾਂ ਪਠਾਣਾ ਦਾ ਸਰਦਾਰ ਸੀ, ਉਹਨੇ ਵੀ ਆਪਣੇ ਮੋਢਿਓਂ ਤੀਰ ਕਮਾਨ ਉਤਾਰ ਲਿਆ ਤੇ ਪੱਥੇ ਚੋਂ ਤੀਰ ਕੱਢ ਕੱਢ ਕੇ ਸਿੱਖਾਂ ਵੱਲ ਵਰਾਣ ਲੱਗਾ।
ਰਿਸ ਕਰ ਕਰ ਮਾਰਤ ਘਨੇ ਪੇਖ ਸੁਭਟ ਨਿਸ਼ਾਨਾ।
ਗੁਰੂ ਕੇ ਸਿੱਖਾਂ ਦੀਆਂ ਛਾਤੀਆਂ ਦੇ ਨਿਸ਼ਾਨੇ ਲਾਂਦਾ ਹੈ, ਕਸ ਕਸ ਕੇ ਤੀਰ ਮਾਰਦਾ ਹੈ।
ਸਾਹਿਬ ਚੰਦ ਬੇਲੋਕ ਤਬ ਉਮੜੇ ਗਨ ਖਾਨ।
ਜਦੋਂ ਸਾਹਿਬ ਚੰਦ ਨੇ ਵੇਖਿਆ ਕਿ ਖਾਨ ਫਿਰ ਖਲੋ ਗਏ ਨੇ, ਭੱਜ ਚੱਲੇ ਸੀ ਮੈਦਾਨ ਛੱਡ ਕੇ, ਫੇਰ ਅੜ ਗਏ ਨੇ ਤੇ ਫੇਰ ਉਮੜ ਉਮੜ ਕੇ ਆਉਣ ਲੱਗੇ ਨੇ।
ਗਏ ਤੀਰ ਧਰ ਸ਼ਿਪਰ ਕਰ ਸ਼ੋਰਤ ਖਰ ਬਾਨ।
ਢਾਲ ਤਲਵਾਰ ਗਾਤਰੇ ਹੈ, ਤੀਰਾਂ ਸ਼ਸਤਰਾਂ ਨਾਲ ਸਜਿਆ ਹੋਇਆ ਸਾਹਿਬ ਚੰਦ ਯੋਧਾ ਆਪਣਾ ਘੋੜਾ ਤਿੱਖਾ ਕਰਕੇ ਉਧਰ ਜਾ ਪਿਆ ਜਿੱਧਰ ਪਠਾਨ ਆ ਰਹੇ ਸਨ।
ਗਏ ਧੀਰ ਕਰ ਸ਼ਿਪਰ ਕਰ ਸ਼ੋਰਤ ਖਰ ਬਾਨ।
ਬੜੀ ਛੇਤੀ ਨਾਲ ਵੈਰੀਆਂ ਦੇ ਤੀਰਾਂ ਦਾ ਮੀਂਹ ਵਰਾਣ ਲੱਗਾ।
ਸੁਭਟ ਤੁਰੰਗ ਮਕੇ ਲਗ ਹੈ ਹੋਵ ਹੈ ਗਨ ਤਨ ਪਾਰੇ।
ਜਿਨ੍ਹਾਂ ਨੂੰ ਤੀਰ ਵੱਜਦੇ ਨੇ, ਭਾਈ ਸਾਹਿਬ ਚੰਦ ਦਾ ਤੀਰ ਜੇ ਕਿਸੇ ਪਠਾਨ ਨੂੰ ਵੱਜਦਾ ਤੇ ਸੁੱਕਾ ਹੀ ਪਾਰ ਲੰਘ ਜਾਂਦਾ, ਜੇ ਘੋੜੇ ਨੂੰ ਲੱਗਦਾ ਤੇ ਘੋੜੇ ਚੋਂ ਵੀ ਪਾਰ ਲੰਘ ਜਾਂਦਾ। ਤੀਰ ਚਲਾਉਣਾ ਸਾਧ ਸੰਗਤ ਜੀ ਕੋਈ ਸੌਖਾ ਜਿਹਾ ਕੰਮ ਨਹੀਂ, ਤੀਰ ਅੰਦਾਜ਼ੀ ਦੀ ਵਿਦਿਆ ਬੜੀ ਮਹਾਨ ਔਖੀ ਕਠਿਨ ਵਿਦਿਆ ਹੈ। ਇਹਦੇ ਵਿੱਚ ਸਰੀਰ ਦਾ ਬਲ ਵੀ ਚਾਹੀਦਾ, ਸੁਰਤੀ ਦੀ ਇਕਾਗਰਤਾ ਵੀ ਚਾਹੀਦੀ ਹੈ, ਆਤਮ ਬਲ ਵੀ ਚਾਹੀਦਾ। ਕਲਗੀਧਰ ਪਾਤਸ਼ਾਹ ਤੀਰ ਮਾਰਦੇ ਸੀ, ਦਸਾਂ ਦਸਾਂ ਚੋਂ ਪਾਰ ਲੰਘ ਜਾਂਦਾ ਸੀ, ਨਿਸ਼ਾਨਾ ਕਦੀ ਉੱਕਿਆ ਨਹੀਂ ਪਾਤਸ਼ਾਹ ਦਾ। ਤੇ ਮਹਾਰਾਜ ਨੇ ਸਿੱਖਾਂ ਨੂੰ ਵੀ ਉਹ ਵਿਦਿਆ ਦਿੱਤੀ ਸੀ, ਭਾਈ ਸਾਹਿਬ ਚੰਦ ਜਿੱਧਰ ਤੀਰ ਮਾਰਦਾ ਵੈਰੀ ਦੀਆਂ ਛਾਤੀਆਂ ਨੂੰ ਸਾਰ ਪਾਰ ਲੰਘਾ ਦਿੰਦਾ।
ਉਥਲ ਜਾਹੇ ਰਣ ਖੇਤ ਮੈਂ ਜਨ ਦੀ ਹੀ ਮੁਨਾਰੇ,
ਸੱਤ ਸੱਤ ਪੁੱਠੇ ਫੁੱਟ ਦੇ ਲੰਬੇ ਜਵਾਨ ਗੱਭਰੂ ਪਠਾਨ ਘੋੜਿਆਂ ਤੋਂ ਧੜਾਮ ਧੜਾਮ ਕਰਕੇ ਡਿੱਗਦੇ, ਜਿਵੇਂ ਮਾਨੋ ਕੋਈ ਵੱਡੇ ਬਿਜਲੀ ਪੈਣ ਦੇ ਨਾਲ ਮੁਨਾਰੇ ਢਹਿ ਜਾਂਦੇ ਹਨ। ਹਾਂਜੀ,
ਵਰਖਾ ਗੁਲਕਾਂ ਸਰਨ ਕੀ ਦਿਸ ਦੋਨੋ ਹੋਈ,
ਦੋਵਾਂ ਪਾਸਿਆਂ ਤੋਂ ਤੀਰਾਂ ਦੀ ਤੇ ਗੋਲੀਆਂ ਦੀ ਵਰਖਾ ਹੋ ਰਹੀ ਹੈ।
ਮਚਿਓ ਸ਼ੋਰ ਰਣ ਘੋਰ ਭਾ ਜੂਟੇ ਸਭ ਕੋਈ,
ਬੜਾ ਘੋਰ ਘਮਸਾਨ ਦਾ ਯੁੱਧ ਮਚਿਆ, ਆਪਸ ਵਿਚ ਯੋਧੇ ਜੁੱਟ ਗਏ ਹਨ।
ਅਟਕ ਰਹੇ ਹੋ ਜਬ ਜੰਗ ਬਾਟ ਨਿਰਪ ਹੁਤੋ ਹੰਡੂਰੀ,
ਜਦੋਂ ਇਸ ਤਰ੍ਹਾਂ ਜੰਗ ਬਹੁਤ ਜਿਆਦਾ ਗਹਿ ਗਚ ਮਚ ਗਿਆ ਤਾਂ ਹੰਡੂਰੀ ਰਾਜਾ
ਹਰੀ ਚੰਦ ਜਿਸ ਨਾਮ ਹੈ ਰਿਸਕੀਨਸ ਪੂਰੀ,
ਜਿਸ ਦਾ ਨਾਮ ਰਾਜਾ ਹਰੀ ਚੰਦ ਹੈ, ਉਹ ਪਹਾੜੀਆਂ ਵਿਚੋਂ ਸ੍ਰੋਮਣੀ ਧਨੁਰਧਾਰੀ ਹੋਇਆ ਹੈ। ਕਹਿੰਦੇ ਉਹਦਾ ਤੀਰ ਖਾਲੀ ਨਹੀਂ ਸੀ ਜਾਂਦਾ, ਉਹ ਵੱਡੇ ਵੱਡੇ ਵੈਰੀਆਂ ਨੂੰ ਆਪਣੇ ਤੀਰਾਂ ਨਾਲ ਮਾਰ ਮਾਰ ਪਰੋ ਪਰੋ ਸੁੱਟਿਆ ਕਰਦਾ ਸੀ। ਰਾਜਾ ਹਰੀ ਚੰਦ ਹੰਡੂਰੀਆ ਅੱਗੇ ਆਇਆ,
ਧਨ ਵਿਦਿਆ ਮਹਿਨ ਪੁੰਨ ਬਹੁ ਇਨ ਤੁਰੰਗ ਧਵਾਇਓ,
ਪਹਾੜ ਦੇ ਬਾਈ ਧਾਰ ਦੇ ਰਾਜਿਆਂ ਵਿਚੋਂ ਸਭ ਤੋਂ ਵੱਡਾ ਧਨੁਰਧਾਰੀ ਹਰੀ ਚੰਦ ਮੰਨਿਆ ਜਾਂਦਾ ਸੀ। ਉਹਨੇ ਆਪਣੇ ਘੋੜੇ ਨੂੰ ਅੱਡੀ ਲਾਈ, ਉਹਦੇ ਥੱਲੇ ਘੋੜਾ ਵੀ ਬਿਜਲੀ ਵਰਗਾ ਸੀ, ਜਿਵੇਂ ਬਿਜਲੀ ਲਿਸ਼ਕਾਰੇ ਮਾਰਦੀ ਉਹ ਗਈ ਉਹ ਗਈ, ਏਦਾਂ ਉਹਦਾ ਘੋੜਾ ਉੱਡਦਾ ਸੀ।
ਐਂਚ ਐਂਚ ਸਰ ਗਨ ਹਤੇ, ਐਂਚ ਐਂਚ ਸਰ ਗਨ ਹਤੇ ਦਲ ਗੁਰਨ ਹਿਲਾਇਓ,
ਹਰੀ ਚੰਦ ਮਾਰੇ ਸੋ ਯੋਧਾ ਲਤਾਰੇ। ਦਸਵੇਂ ਪਾਤਸ਼ਾਹ ਨੇ ਆਪਣੀ ਬਾਣੀ ਨਾਲ ਲਿਖਿਆ, ਕਹਿੰਦੇ ਹਰੀ ਚੰਦ ਯੋਧਿਆਂ ਨੂੰ ਲਤਾੜ ਲਤਾੜ ਸੁੱਟਦਾ ਪਿਆ ਸੀ, ਉਹਨੇ ਸਾਡੀ ਫੌਜ ਦੇ ਵਿਚ ਆ ਕੇ ਤੜਥੱਲੀ ਮਚਾ ਦਿੱਤੀ, ਉਹਨੇ ਗੁਰੂ ਕੇ ਸਿੱਖਾਂ ਦੇ ਬਹੁਤ ਯੋਧੇ ਮਾਰ ਦਿੱਤੇ।
ਮਾਰੇ ਸੁਪੁੱਟ ਪਰ ਮਾਰੇ ਸੁਪਟ ਪਰੋਏ ਕਾਰ ਬਹੁ ਗਿਰੇ ਤੁਰੰਗਾ,
ਉਹਨੇ ਆਪਣੇ ਤੀਰਾਂ ਨਾਲ ਬੇਅੰਤ ਗੁਰੂ ਕੇ ਸਿੱਖਾਂ ਦੀਆਂ ਛਾਤੀਆਂ ਛਾਨਣੀ ਕਰ ਦਿੱਤੀਆਂ। ਬਹੁਤ ਸਾਰੇ ਸਿੱਖਾਂ ਦੇ ਘੋੜੇ ਵੀ ਹਰੀ ਚੰਦ ਦੇ ਤੀਰਾਂ ਨਾਲ ਮਾਰੇ ਗਏ।
ਹਰ ਖਿਓ ਭੀਖਣ ਖਾਨ ਤਬ ਇਖ ਭੀਖਣ ਜੰਗਾ,
ਜਦੋਂ ਭੀਖਣ ਖਾਨ ਨੇ ਵੇਖਿਆ ਹਰੀ ਚੰਦ ਮੇਰੀ ਬਾਹੀ ਤੇ ਮੇਰੀ ਮਦਦ ਤੇ ਆ ਗਿਆ ਤੇ ਸਿੱਖਾਂ ਦਾ ਨੁਕਸਾਨ ਕਰ ਰਿਹਾ, ਭੀਖਣ ਖਾਂ ਦਾ ਵੀ ਹੌਸਲਾ ਵੱਧ ਗਿਆ।
ਹਰੀ ਚੰਦ ਕੇ ਨਿਕਟ ਹੋਏ ਕਹਿ ਸਾਧ ਕਨੇਰਾ,
ਤੇ ਹਰੀ ਚੰਦ ਦੇ ਕੋਲ ਜਾ ਕੇ ਖਾਨ ਭੀਖਣ ਖਾਂ ਨੇ ਹਰੀ ਚੰਦ ਦੇ ਕੋਲ ਆ ਕੇ ਭੀਖਣ ਖਾਂ ਨੇ ਕਿਹਾ, ਖਾਨ ਰਾਜਾ ਜੀ ਕਮਾਲ ਹੈ, ਸ਼ਾਬਾਸ਼ ਹੈ, ਤੁਸੀਂ ਬਹੁਤ ਵੱਡੇ ਧਨੁਰਧਾਰੀ ਹੋ।
ਅਜਿਹੇ ਤੀਰ ਗੁਰ ਸੈਨ ਪਰ ਦੇ ਤਰਾਸ ਵਡੇਰਾ,
ਏਦਾਂ ਹੀ ਤੀਰ ਵਰਾਈ ਜਾਓ ਤੇ ਗੁਰੂ ਦੇ ਸਿੱਖ ਤਾਂ ਤੀਰਾਂ ਦੀ ਮਾਰ ਵੇਖ ਕੇ ਡਰ ਕੇ ਭੱਜ ਜਾਣਗੇ।
ਸਾਹਿਬ ਚੰਦ ਬਿਲੰਦ ਰਣ ਪਿਖ ਕਰਤ ਉਪਾਇਆ,
ਅੱਗੋਂ ਭਾਈ ਸਾਹਿਬ ਚੰਦ ਜੀ ਇਨ੍ਹਾਂ ਦੋਵਾਂ ਯੋਧਿਆਂ ਦਾ, ਨਜਾਬਤ ਖਾਂ ਦਾ, ਭੀਖਣ ਖਾਂ ਦਾ ਤੇ ਨਾਲ ਹੀ ਹਰੀ ਖਾਂ ਦਾ ਵੀ, ਮੁਕਾਰੀ ਚੰਦ ਦਾ ਵੀ ਮੁਕਾਬਲਾ ਕਰ ਰਹੇ, ਇਹ ਆਪਣੇ ਨਾਲ ਦੇ ਯੋਧਿਆਂ ਨੂੰ ਹੌਸਲਾ ਦੇ ਕੇ ਗੁਰੂ ਕੇ ਸਿੱਖਾਂ ਨੂੰ ਵੈਰੀ ਦੇ ਸਾਹਮਣੇ ਡਟ ਕੇ ਖੜੇ ਹਨ।
ਸਾਹਿਬ ਚੰਦ ਬਿਲੰਦ ਰਣ ਪਿਖ ਕਰਤ ਉਪਾਇਆ,
ਸਾਹਿਬ ਚੰਦ ਕਿਉਂਕਿ ਹੁਣ ਉਹਦੇ ਤੇ ਭਾਰ ਪੈ ਰਿਹਾ, ਜੰਗ ਦਾ ਬੋਝ ਪੈ ਰਿਹਾ, ਦੁਸ਼ਮਣ ਜ਼ਿਆਦਾ ਹਨ ਔਰ ਹਰੀ ਚੰਦ ਵੀ ਆ ਗਿਆ, ਹੁਣ ਉਹਨੇ ਸਾਰੇ ਉਪਾਅ ਕਰਨੇ ਹੀ ਸਨ ਆਪਣੀ ਫੌਜ ਨੂੰ ਬਚਾਉਣ ਦੇ।
ਦੇ ਵੀਰਨ ਕੋ ਧੀਰ ਤਾਪ ਸਰ ਬ੍ਰਿੰਦ ਚਲਾਇਆ,
ਆਪਣੀ ਫੌਜ ਨੂੰ ਹੌਸਲਾ ਦੇ ਕੇ ਧੀਰਜ ਦੇ ਕੇ ਭਾਈ ਸਾਹਿਬ ਚੰਦ ਆਪ ਵੀ ਦੁਸ਼ਮਣ ਤੇ ਤਿੱਖੇ ਤੀਰਾਂ ਦੀ ਵਰਖਾ ਕਰੀ ਗਿਆ।
ਕਹੂ ਨਾ ਸੈਨਾ ਹੋਤ ਥਿਰ ਹੇਰਤ ਗਨ ਬਾਨਾ,
ਭਾਵੇਂ ਸਾਹਿਬ ਚੰਦ ਜਿੰਨਾ ਮਰਜ਼ੀ ਹੌਸਲਾ ਦੇ ਰਿਹਾ ਸੀ ਫਿਰ ਵੀ ਸਿੱਖਾਂ ਦੇ ਪੈਰ ਉਖੜਨ ਲੱਗ ਪਏ, ਕਿਉਂਕਿ ਦੁਸ਼ਮਣ ਦੇ ਜਵਾਨ ਬੜੇ ਬੜੇ ਆ ਗਏ, ਪਠਾਨ ਦਾ ਸਾਰੇ ਹੀ ਸਨ, ਰਾਜਾ ਹਰੀ ਚੰਦ ਵੀ ਆ ਗਿਆ। ਹਜ਼ੂਰ ਨੇ ਆਪ ਲਿਖਿਆ ਹੈ ਹਰੀ ਚੰਦ ਦੇ ਤੀਰਾਂ ਬਾਰੇ ਕਿ ਹਰੀ ਚੰਦ ਮਾਰੇ ਇਹੋ ਜਿਹਾ ਤੀਰ ਮਾਰਦਾ ਕਿ ਯੋਧਾ ਲਤਾਰੇ, ਯੋਧਿਆਂ ਨੂੰ ਲਤਾੜ ਲਤਾੜ ਕੇ ਸੁੱਟਦਾ ਸਿੱਖਾਂ ਨੂੰ, ਯਾਨੀ ਬਹੁਤ ਨੁਕਸਾਨ ਕਰ ਰਿਹਾ ਹੈ।
ਹਰੀ ਚੰਦ ਸਰ ਗਨ ਤਜੈ ਅਰ ਭੀਖਣ ਖਾਨਾ,
ਭੀਖਣ ਖਾਂ ਵੀ ਬੜਾ ਚੰਗਾ ਨਾਮੀ ਯੋਧਾ ਹੈ, ਹਰੀ ਚੰਦ ਵੀ, ਨਜਾਫਤ ਖਾਨ ਵੀ, ਇਹ ਇੱਕ ਐਸੇ ਤੀਰ ਮਾਰਦੇ ਨੇ ਕਿ ਸਿੱਖਾਂ ਦੇ ਪੈਰ ਹਿੱਲਣੇ ਸ਼ੁਰੂ ਹੋ ਗਏ।
ਗੁਰ ਟਿਗ ਖਰੋ ਦੀਵਾਨ ਤਾਪ नंद चंद प्रवीना
गुरु साहब दे कोल इस वेले दीवान नंद चंद जी खड़े सन बड़े महान धनुर्धारी शस्त्र विद्या दे बहुत विद्वान और दुनियावी विद्या भी अखरी विद्या भी गुरबाणी की विद्या भी ए बहुत विद्वान होया नंद चंद योधा भी जवान भी कहिंदे साढ़े छे फुट तो सत फुट तो घट नहीं सी बली भी बड़ा सी सो महाराज दे कोल खड़ा सी
प्रभ जी आग्या देहो मुझ गल हालत चीना
भाई नंद चंद कहन लगा सचे पातशाह गरीब नवाज जी मैनू आग्या देओ वैरी दा दल अगे वधदा आ रहा है
सुरखे बली तुरंग पर गिरनाथ हंडूरी
ओ वेखो महाराज सुरखे बली तुरंग पर गिरनाथ हंडूरी पहाड़ी राजां दा हंडूरी राजा हरी चंद सुरखे घोड़े दे सवार होके आया है
ईखन खान समेत हवै कर कह रिस पूरी
ओदे नाल निमक हरामी भीखन खान सिखां दा नुकसान कर रहा है
मारे हमारे वीर बहुत थित रहे ना आगे
ए महाराज साडे बहुत जवान इन्हां दोवां योधियां ने मार दिते हन हरी चंद ने ते भीखन खान ने सिखां दा बहुत नुकसान कीता इना दा राह रोकण वाले योधे हुण रहे नहीं
मरे बेलोके ब्रिंद ही रण ते अब भागे
महाराज सिख लड़ लड़ के मैदाने जंग च शहीदियां पा गए ने हुण थोड़े रह गए ने ते हुण सिखां नूं पिछा हटना पैना सिखां दे पैर उखड़न लग पए ने
वड्डे आए हंकार कर दल चल चह पलायो
हे महाराज ए बड़े हंकार च आ गए ने दोवे भीखन खान ते हरी चंद आप जी दियां फौजां नूं हुण भजाणा चाहुंदे ने इन्हां दे मन च इही है वी असीं इसे हल्ले गुरु नूं भाजड़ पा देंगे
साहिब चंद निकंदत पर बस ना बसायो
महाराज साहिब चंद योधा गया होया अपना ओह जोर पूरा ला रहा पर बेचारा कला की करे ओदे नाल दे सिख शहीदियां पा रहे ने ते साहिब चंद समय पल पल बेवस हुंदा जा रहा है
श्री कलगीधर सुन तब उत डीठ लगाई
श्री गुरु कलगीधर महाराज ने अपने दीवान तो जदों युद्ध दा हाल सुनिया उस पासे वेख्या
गया राम नंद चंद का आयस फुरमाई
हुण महाराज ने पंडित दया राम जी ते दीवान नंद चंद जी नूं आग्या दिती है
अरहो अगर अर गन हत हो वध आए अगेरे
महाराज कहन लगे पुरोहित जी तुसी दीवान जी दे समेत जाओ ते साहिब चंद दे नाल खड़ के जेड़ी पठाणा दी फौज वधी आ रही है ओदा रस्ता रोको
आए नजाबत खान उत संग खान कनेरे
और नजाबत खान भी इन्हां दे नाल ही आया होया है ओदा भी राह रोको
सुन दोनों गुर सूर में ताजी सूत्र पाए
हाँ इन्हां गुरु के दोवां योधियां ने दीवान नंद चंद जी ते पुरोहित दया राम जी अपने घोड़िया नूं तिखे कीता
सनमुख गमने अरन के उर क्रोध वधाए
श्री कलगीधर पातशाह दी थापी लै के दोवें बब्बर शेर दी तरह मैदाने जंग में जा गजे और सत श्री अकाल दे जकारिया नाल वैरी दे दिल दहला दिते
दया राम कर शीघ्रता बहुबान चलाए
और दया राम जी पंडित बहुत ही वड्डे धनुर्धारी सन कलगीधर पातशाह ने उन्हां नूं द्रोणाचार्य दा खिताब दिता है आखो सतनाम महाभारत दे युद्ध विच साध संगत जी बड़े बड़े सूरमे होए है पर उन्हां सूरमियां विचों दो बुजुर्ग बहुत वड्डे सत्कार योग एक तां भीष्म पितामा जी ते दूसरे द्रोणाचार्य द्रोणाचार्य सारे योधियां दा विद्या गुरु सी अर्जुन तां उहदा शिष्य सी भावें अर्जुन बहुत वड्डा धनुर्धारी होया द्रोणाचार्य ने उहनूं बनाया सी महाराज कलगीधर पातशाह कहिंदे जो काम महाभारत च द्रोणाचार्य दा सी साडे इक समय ओह पंडित दया राम जी ने कीता महाराज कहिंदे कि ओह द्रोण की ज्यो महायुद्ध सुधं द्रोणाचार्य दी तरह युद्ध करन वाला शुद्ध तीर मारन वाला वैरी दी शुद्ध बुर भुला देन वाला बड़ा सोझी वाला ए योधा सी
दया राम कर शीघ्रता बहुबान चलाए
दया राम ने बड़ी शीघ्रता नाल बड़ी फुर्ती नाल तीरां दी ਵਰਖਾ ਕੀਤੀ ਹੈ।
ਦੇ ਧੀਰਜ ਨਿਜ ਪਟਨਕ ਹਟ ਤੇ ਠਹਿਰਾਏ।
ਆਪਣੇ ਯੋਧਿਆਂ ਨੂੰ ਧੀਰਜ ਦੇ ਕੇ ਹੌਸਲਾ ਦੇ ਕੇ ਲੜਾ ਰਹੇ ਨੇ।
ਦੇ ਧੀਰਜ ਨਿਜ ਪਟਨਕ ਹਟ ਤੇ ਠਹਿਰਾਏ।
ਜਿਹੜੇ ਪਿਛਾਂ ਨੂੰ ਭੱਜਣ ਲੱਗੇ ਸੀ ਸਿੱਖ, ਜਿਨ੍ਹਾਂ ਦੇ ਪੈਰ ਉਖੜ ਚੱਲੇ ਸੀ, ਉਨ੍ਹਾਂ ਨੂੰ ਹੌਸਲਾ ਦੇ ਕੇ ਰਣ ਤੱਤੇ ਚ ਖੜੇ ਕਰ ਲਿਆ ਹੈ।
ਫੁੱਟੇ ਪਠਾਨ ਜੇ ਅਗਰ ਬਹੁ ਹੇਲੇ ਹਿਤ ਆਵੇ ਹੈ।
ਜਿਹੜੇ ਪਠਾਨ ਹੱਲਾ ਕਰਨ ਵਾਸਤੇ ਵੱਧਦੇ ਆ ਰਹੇ ਸਨ।
ਮਾਰ ਮਾਰ ਮੁਖ ਤੇ ਭਨ ਹੈ ਹਥਿਆਰ ਚਲਾਵੇ ਹੈ।
ਮਾਰੋ ਮਾਰ ਕਰ ਰਹੇ ਸੀ ਪਠਾਨ, ਯਾ ਅਲੀ ਯਾ ਮੁਹੰਮਦ ਦਾ ਨਾਰਾ ਮਾਰ ਕੇ ਗੁਰੂ ਕੇ ਸਿੱਖਾਂ ਦੇ ਹਥਿਆਰਾਂ ਦਾ ਉਹ ਪ੍ਰਹਾਰ ਕਰ ਰਹੇ ਸਨ, ਤੀਰਾਂ ਗੋਲੀਆਂ ਦਾ।
ਨੰਦ ਚੰਦ ਸਹਿ ਨਾ ਸਕਿਓ ਹੈ ਬਲੀ ਧਵਾਇਓ।
ਦੀਵਾਨ ਨੰਦ ਚੰਦ ਨੇ ਵੇਖਿਆ ਕਿ ਦੁਸ਼ਮਣ ਏਦਾਂ ਦਾ ਕਾਬੂ ਨਹੀਂ ਆਵੇਗਾ। ਦੀਵਾਨ ਜੀ ਨੇ ਆਪਣਾ ਘੋੜਾ ਵੀ ਤਿੱਖਾ ਕਰਕੇ
ਵਰਸ਼ੀ ਤਿਰਸ਼ੀ ਭ੍ਰਮਤ ਕਰ ਤਰ ਹੱਥ ਉਠਾਇਓ।
ਬੜੀ ਤਿੱਖੀ ਭਾਰੀ ਬਰਛੀ ਸੱਜੇ ਹੱਥ ਵਿਚ ਲੈ ਲਈ, ਜਿਵੇਂ ਨਿਹੰਗ ਸਿੰਘ ਘੋੜਾ ਦੜਾ ਕੇ ਆਉਂਦੇ ਆ ਨਾ ਤੇ ਉਹ ਬਾਜੀ ਪੱਟ ਕੇ ਲੈ ਜਾਂਦੇ ਆ, ਇਸ ਤਰ੍ਹਾਂ ਘੋੜਾ ਦੜਾ ਕੇ ਜਾਂਦਾ ਆਨੰਦ ਚੰਦ। ਜਿਹੜਾ ਸੂਰਮਾ ਸਾਹਮਣੇ ਆਉਂਦਾ ਬਰਛੀ ਮਾਰ ਕੇ ਪਰੋ ਦਿੰਦਾ। ਉਹ ਇੱਕ ਤਾਂ ਜਦੋਂ ਘੋੜਾ ਦੌੜ ਕੇ ਆਉਂਦਾ ਨਾ, ਉਦੋਂ ਆਪਣਾ ਜ਼ੋਰ ਘੱਟ ਹੀ ਲਾਣਾ ਪੈਂਦਾ, ਉਹ ਜਿਹੜੀ ਚੀਜ਼ ਆ ਸਾਹਮਣੇ ਆਉਣੀ ਉਹ ਘੋੜੇ ਦੇ ਜ਼ੋਰ ਨਾਲ ਹੀ ਪਰੋਈ ਜਾਣੀ। ਇਹਦਾ ਦੀਵਾਨ ਆਨੰਦ ਚੰਦ ਬਰਛਾ ਮਾਰਦਾ ਹੈ।
ਮਾਰੀ ਜਾਏ ਪਠਾਨ ਕੇ ਤਤਕਾਲ ਪਰੋਵਾ।
ਜਾ ਕੇ ਇੱਕ ਬੜੇ ਵੱਡੇ ਪਠਾਨ ਦੇ ਮਾਰੀ ਬਰਛੀ ਆਨੰਦ ਚੰਦ ਨੇ ਪਰੋ ਸੁੱਟਿਆ।
ਬੜਾ ਉਤਾਰਨ ਹੇਤ ਜਾਨ ਐ ਸ਼ੀਖ ਤਸੋਵਾ।
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਚੰਡੀ ਦੀ ਵਾਰ ਦੇ ਵਿਚ ਲਿਖਦੇ ਨੇ, ਜਨ ਹਲਵਾਈ ਸੀਖ ਨਾਲ ਬਿਨ ਬੜੇ ਉਤਾਰੇ। ਹਲਵਾਈਆਂ ਨੇ ਸੀਖ ਰੱਖੀ ਹੁੰਦੀ ਹੈ, ਤੇਲ ਦੇ ਵਿੱਚੋਂ ਵੜੇ ਉਤਾਰਦੇ ਜਿਵੇਂ, ਜਾਂ ਉਹ ਪਰੋ ਕੇ ਬੋਟੀਆਂ ਮਾਸ ਦੀਆਂ ਭੁੰਨਦੇ ਹਨ, ਕਬਾਬ ਭੁੰਨਦੇ ਹਨ, ਏਦਾਂ ਕਹਿੰਦੇ ਸੀਖ ਦੇ ਉੱਤੇ ਉਹ ਪਠਾਨ ਨੂੰ ਪਰੋ ਦਿੱਤਾ ਬਰਛੇ ਦੇ ਉੱਤੇ।
ਨਾਗਨ ਸੀ ਲਸ਼ਕਤ ਹੁਤੀ ਵਰਮੀ ਤਨ ਖਾਨਾ।
ਬਰਛੀ ਧੰਨਵਾਦ ਦੀਵਾਨ ਆਨੰਦ ਚੰਦ ਦੀ ਨਾਗਣ ਵਰਗੀ ਲਿਸ਼ਕਾਰੇ ਮਾਰਦੀ ਸੀ, ਜਿਵੇਂ ਨਾਗਣ ਲਿਸ਼ਕਾਰੇ ਨੀ ਮਾਰਦੀ, ਉਹਦੀ ਨਾਗਣੀ ਕੇਸ਼ ਹੈ। ਬਾਣੀ ਵਿਚ ਮਹਾਰਾਜ ਨੇ ਸਾਰੇ ਨਾਮ ਲਿਖੇ। ਉਹ ਕਹਿੰਦੇ ਜਿਵੇਂ ਸੱਪ ਦਾ, ਸੱਪ ਦੀ ਦਲਕ ਹੁੰਦੀ ਹੈ, ਲਿਸ਼ਕ ਹੁੰਦੀ ਹੈ, ਏਦਾਂ ਬਰਛੀ ਸੀਗੀ ਤੇ ਧਸ ਕਿਵੇਂ ਗਈ, ਜਿਵੇਂ ਨਾਗਣ ਬੜੀ ਫੁਰਤੀ ਨਾਲ ਖੁੱਡ ਚ ਧਸ ਜਾਂਦੀ ਹੈ ਨਾ। ਇਸ ਤਰ੍ਹਾਂ ਪਠਾਨ ਦੇ ਕਾਲਜ ਚ ਬਰਛੀ ਧਸ ਗਈ।
ਲੱਗੀ ਬੇਗ ਤੇ ਧਸ ਗਈ ਹੈ ਤੇ ਉਥਲਾਨਾ।
ਵੈਰੀ ਨੂੰ ਘੋੜੇ ਤੋਂ ਉਥਲ ਕੇ ਥੱਲੇ ਸੁੱਟਿਆ।
ਇੱਕ ਪਠਾਨ ਓਰੜ ਪਰੇ ਕਹਿ ਮਾਰੋ ਮਾਰੋ।
ਜਦੋਂ ਪਠਾਣਾ ਨੇ ਵੇਖਿਆ ਵੀ ਇੱਕ ਬੜਾ ਨਾਮੀ ਯੋਧਾ ਆ ਗਿਆ ਸਾਡੇ ਵਿਚ, ਤੇ ਜਾਣਦੇ ਵੀ ਸਨ ਵੀ ਇਹ ਦੀਵਾਨ ਆਨੰਦ ਚੰਦ ਹੈ, ਪਠਾਨ ਕਹਿੰਦੇ ਮਾਰ ਲੋ ਇਹਨੂੰ ਹੁਣ।
ਆਨੰਦ ਚੰਦ ਖੜ ਖੜਗ ਕਉ ਤਤਕਾਲ ਨਿਕਾਰੋ।
ਜਦੋਂ ਦੀਵਾਨ ਜੀ ਨੇ ਵੇਖਿਆ ਆਲੇ ਦੁਆਲੇ ਪਠਾਨ ਆ ਗਏ ਨੇ, ਚਾਰ ਉਂਗਲ ਚੌੜਾ ਤੇਗਾ ਮਿਆਨ ਚੋਂ ਖਿੱਚ ਕੇ ਵੈਰੀ ਦੇ ਆਹੂ ਲਾਣ ਲੱਗ ਪਿਆ।
ਹੱਥੇ ਉਖਾਣ ਤਬ ਦੂਸਰੋ ਸਿਰ ਕਾਟ ਉਤਾਰਾ।
ਬੜੀ ਫੁਰਤੀ ਸੀ ਦੀਵਾਨ ਆਨੰਦ ਚੰਦ ਵਿਚ, ਤੇਗ ਦਾ ਪਹਿਲਾ ਵਾਰ ਹੀ ਇੱਕ ਪਠਾਨ ਦੀ ਧੌਣ ਤੇ ਕੀਤਾ, ਦਵਾਣੇ ਵਰਗਾ ਸਿਰ ਲਾ ਕੇ ਉਹ ਸੁੱਟਿਆ।
ਤ੍ਰਿਤੀਏ ਕਹੋ ਤੂਰਨ ਹਨਿਓ ਖਗ ਨਿਰਮਲ ਧਾਰਾ।
ਬੜੀ ਨਿਰਮਲ ਧਾਰਾ ਸੀ ਉਸ ਤੇਗ ਦੀ, ਜਿਵੇਂ ਮਾਨੋ ਉਤੇ ਕੀੜੀ ਵੀ ਨਾ ਤੁਰ ਸਕੇ, ਇਹੋ ਜਿਹੀ ਸਾਧੀ ਹੋਈ ਧਾਰ ਬੱਝੀ ਹੋਈ ਸੀ। ਦੂਜਾ ਵਾਰ ਕੀਤਾ ਉਂਝ ਲੰਘ ਗਿਆ ਜਿਵੇਂ ਗਾਜਰ ਮੂਲੀ ਚੋਂ ਕਰਦ ਲੰਘ ਜਾਂਦੀ ਹੈ। ਹਾਂਜੀ,
ਆਗਿਆ ਕਰੀ ਤੁਫੰਗ ਤਿੰਨ ਲਗ ਟੁੱਟਿਓ ਕਿਰਪਾਨਾ।
ਉਸ ਪਠਾਨ ਨੇ ਜਦੋਂ ਭਾਈ ਸਾਹਿਬ ਨੇ ਤੇਗ ਦਾ ਵਾਰ ਕੀਤਾ, ਉਹਨੇ ਆਪਣੀ ਬੰਦੂਕ ਦੀ ਨਾਲ ਹੀ ਅੱਗੇ ਕਰਤੀ ਬਚਾਅ ਵਾਸਤੇ। ਬੰਦੂਕ ਦੀ ਨਾਲ ਹੀ ਤੇ ਤਲਵਾਰ ਵੱਜੀ ਬੜੇ ਜ਼ੋਰ ਨਾਲ, ਤਲਵਾਰ ਫੁਲਾਦੀ ਸੀ ਟੁੱਟ ਗਈ।
ਗਏ ਵਾਰ ਨਿਸਫਲ ਜਬੈ ਰਿਸ ਵਧੀ ਮਹਾਨਾ।
ਜਦੋਂ ਦੀਵਾਨ ਜੀ ਦੀ ਤੇਗ ਦਾ ਵਾਰ ਖਾਲੀ ਚਲਾ ਗਿਆ ਤੇ ਤਲਵਾਰ ਟੁੱਟ ਗਈ, ਤੇ ਫੇਰ ਤਾਂ ਦੀਵਾਨ ਜੀ ਦਾ ਗੁੱਸਾ ਸੱਤਵੇਂ ਅਸਮਾਨ ਤੇ ਚੜ ਗਿਆ।
ਜਮ ਕਰ ਲਈ ਨਿਕਾਰ ਤਬ ਖਰ ਅਨੀ ਬਿਸਾਲਾ।
ਉਸੇ ਵੇਲੇ ਫੁਰਤੀ ਨਾਲ ਕਟਾਰ ਕਮਰ ਕਸੇ ਚੋਂ ਕੱਢ ਲਈ, ਜਿਹਦੀ ਅਣੀ ਬੜੀ ਤਿੱਖੀ ਸੀ।
ਉਤਰ ਗਈ ਟੁਕ ਖਾਨ ਕੇ ਮਾਰਿਓ ਤਿਸ ਕਾਲਾ।
ਪਤਾ ਨੀ ਲੱਗਣ ਦਿੱਤਾ ਉਹ ਖਾਨ ਦੂਜਾ ਵਾਰ ਰੋਕ ਹੀ ਨੀ ਸਕਿਆ ਕਿ ਉਹਦੇ ਪੇਟ ਵਿਚ ਦੀਵਾਨ ਜੀ ਦੇ ਸੱਜੇ ਹੱਥ ਨਾਲ ਕਟਾਰ ਧਸ ਗਈ ਤੇ ਉਹ ਇਸ ਸੰਸਾਰ ਤੋਂ ਪਾਰ ਬੋਲਿਆ।
ਦਯਾ ਰਾਮ ਸਨ ਸੁਭਟ ਗਾਨ ਤਿਸ ਨਿਕਟ ਪਹੁੰਚਾ।
ਪੰਡਿਤ ਦਯਾ ਰਾਮ ਜੀ ਨੇ ਵੇਖਿਆ ਦੀਵਾਨ ਜੀ ਦੁਸ਼ਮਣ ਦੇ ਘੇਰੇ ਚ ਆਏ ਹੋਏ ਨੇ। ਦੀਵਾਨ ਜੀ ਦੀ ਜਾਨ ਬਚਾਉਣ ਵਾਸਤੇ ਦਯਾ ਰਾਮ ਪੰਡਿਤ ਆਪਣੇ ਨਾਲ ਮੁਖੀ ਮੁਖੀ ਯੋਧਿਆਂ ਨੂੰ ਲੈ ਕੇ ਪਹੁੰਚ ਗਏ।
ਮਾਰੇ ਅਧਿਕ ਪਠਾਨ ਰਾਨ ਨਾਦਤ ਵੱਡ ਉੱਚਾ।
ਔਰ ਦਯਾ ਰਾਮ ਨੇ ਇੰਨਾ ਜ਼ੋਰਦਾਰ ਜਕਾਰਾ ਗਜਾਇਆ, ਇੰਨੀ ਉੱਚੀ ਆਵਾਜ਼ ਵਿਚ ਨਾਰਾ ਮਾਰਿਆ ਕਿ ਦੁਸ਼ਮਣਾਂ ਦੇ ਦਿਲ ਦਹਿਲ ਗਏ।
ਕਰੇ ਹਟਾਵਨ ਜੇ ਵਧੇ ਰਨ ਖੇਤ ਛੁਰਾਇਓ।
ਭਭਕਾ ਮਾਰਿਆ, ਜਦੋਂ ਬੱਬਰ ਸ਼ੇਰ ਦੀ ਤਰ੍ਹਾਂ ਭਭਕ ਮਾਰੀ ਤਾਂ ਪਠਾਣਾ ਨੂੰ ਸ਼ੁੱਧ ਬੁੱਧ ਭੁੱਲ ਗਈ ਤੇ ਫਟਾਫਟ ਜਾ ਕੇ ਦੀਵਾਨ ਜੀ ਦੇ ਆਲੇ ਦੁਆਲੇ ਆਪਣੇ ਬੰਦੇ ਖੜੇ ਕਰ ਦਿੱਤੇ। ਹਾਂਜੀ,
ਕਰੇ ਹਟਾਵਨ ਜੇ ਵਧੇ ਰਨ ਖੇਤ ਛੁਰਾਇਓ।
ਜਿਹੜੇ ਅੱਗੇ ਵਧੇ ਆ ਰਹੇ ਸਨ ਉਹਨਾਂ ਨੂੰ ਪਿਛਾਂ ਹਟਾ ਦਿੱਤਾ ਤੇ ਉਹ ਮੈਦਾਨ ਉਹ ਜਗ੍ਹਾ ਪਠਾਣਾ ਕੋਲੋਂ ਆਪ ਕਬਜ਼ੇ ਵਿਚ ਲੈ ਲਈ।
ਹਟੇ ਤਰੁਣ ਕੀ ਓਟ ਹਵੈ ਨਿਜ ਗਾਤ ਬਚਾਇਓ।
ਤੇ ਉਹ ਦਰਖਤਾਂ ਦੇ ਓਹਲੇ ਹੋਲੇ ਹੋ ਕੇ ਪਠਾਣ ਆਪਣੀਆਂ ਜਾਨਾਂ ਬਚਾਉਣ ਲੱਗੇ। ਹੁਣ
ਹਰੀ ਚੰਦ ਇਤ ਤੇ ਫਿਰਿਓ ਦੂਸਰ ਦਿਸ਼ ਚਾਲ।
ਹਰੀ ਚੰਦ ਵੀ ਇਸ ਪਾਸਿਓ ਹਟ ਕੇ ਦੂਜੇ ਪਾਸੇ ਜਾ ਪਿਆ।
ਭੀਖਨ ਖਾਂ ਕੋ ਧੀਰ ਦੈ ਫਿਰ ਕਰ ਤਿਸ ਕਾਲ।
ਭੀਖਨ ਖਾਂ ਨੂੰ ਹੌਸਲਾ ਦੇਣ ਲੱਗਾ।
ਸੰਗੋ ਆਦਿਕ ਜਿਤ ਦਿਸ਼ਾ ਸੰਗਰਾਮ ਮਚਾਵ ਹੈ।
ਜਿਹੜੇ ਪਾਸੇ ਭਾਈ ਸੰਗੋ ਸ਼ਾਹ ਕਲਗੀਧਰ ਜੀ ਦੀ ਭੂਆ ਦਾ ਪੁੱਤਰ ਯੁੱਧ ਕਰ ਰਿਹਾ ਸੀ।
ਗਏ ਤੁਰੰਗ ਤੁਰੰਗ ਧਵਾਏ ਕਾਰ ਗਨ ਤੀਰ ਚਲਾਵ ਹੈ।
ਉਧਰ ਜਾ ਕੇ ਹਰੀ ਚੰਦ ਤੀਰ ਚਲਾਣ ਲੱਗ ਪਿਆ।
ਆਵਤ ਕੋ ਅਵਲੋਕੇ ਓ ਹੰਡੂਰੀ ਰਾਜਾ।
ਜਦੋਂ ਸੰਗੋ ਸ਼ਾਹ ਨੇ ਵੇਖਿਆ ਹੰਡੂਰੀ ਰਾਜਾ ਘੋੜੇ ਸੁਰਖੇ ਤੇ ਸਵਾਰ ਹੋ ਕੇ ਮਾਰੋ ਮਾਰ ਕਰਦਾ ਸਾਡੇ ਲਾ ਰਿਹਾ ਹੈ।
ਲਾਲ ਬਿਲੋਚਨ ਬਦਨ ਤੇ ਭੀਖਣ ਰਨ ਸਾਜਾ।
ਅੱਖਾਂ ਲਾਲ ਸੁਰਖ ਹੋਈਆਂ ਪਈਆਂ ਨੇ ਯੋਧਿਆਂ ਦੀਆਂ। ਜੰਗ ਦਾ ਮੈਦਾਨ ਭਿਅੰਕਰ ਸਾਜ ਸਾਜਿਆ ਹੋਇਆ ਯੁੱਧ ਦੇ ਵਿਚ।
ਸੰਗੋ ਸ਼ਾਹੇ ਕੁਦੰਡ ਗਹਿ ਖਰ ਤੀਰ ਨਿਕਾਰੇ।
ਭਾਈ ਸੰਗੋ ਸ਼ਾਹ ਨੇ ਆਪਣੇ ਮੋਢੇ ਤੋਂ ਤੀਰ ਕਮਾਨ ਲਾ ਕੇ ਕਸ ਤੇ ਬੜਾ ਤਿੱਖਾ ਤੀਰ ਪੱਥੇ ਚੋਂ ਕੱਢਿਆ।
ਐਂਚ ਐਂਚ ਕਰ ਕਾਣ ਲੱਗ ਰਿਪ ਸਨ ਮੁਖ ਮਾਰੇ।
ਸੰਗੋ ਸ਼ਾਹ ਕਸ ਕਸ ਕੇ ਤੀਰ ਉਧਰ ਚਲਾਣ ਲੱਗਾ ਜਿੱਧਰ ਹਰੀ ਚੰਦ ਦੀ ਫੌਜ ਆ ਰਹੀ ਸੀ।
ਇਤ ਉਤ ਵਿਚਰਤ ਨਹਿ ਲੱਗਿਓ ਬਲ ਚਪਲ ਤੁਰੰਗਾ।
ਕਹਿੰਦੇ ਘੋੜੇ ਦੋਵਾਂ ਨੇ ਆਪਣੇ ਤਿੱਖੇ ਕੀਤੇ ਹੋਏ ਸਨ, ਪੈਰ ਜ਼ਮੀਨ ਤੇ ਨਹੀਂ ਸਨ ਲਾਉਂਦੇ। ਹਰੀ ਚੰਦ ਕੋਲ ਵੀ ਸੁਰਖੇ ਰੰਗ ਦਾ ਘੋੜਾ ਸੀ ਬਹੁਤ ਕਮਾਲ ਦਾ, ਤੇ ਸੰਗੋ ਸ਼ਾਹ ਦੇ ਥੱਲੇ ਵੀ ਬੜਾ ਨਾਮੀ ਘੋੜਾ ਕਲਗੀਧਰ ਜੀ ਨੇ ਦੇ ਕੇ ਭੇਜਿਆ ਸੀ। ਸੋ ਇਹ ਦੋਵਾਂ ਦੇ ਘੋੜੇ ਜਿਵੇਂ ਬਿਜਲੀ ਆਕਾਸ਼ ਵਿਚ ਲਿਸ਼ਕਾਰੇ ਮਾਰਦੀ ਇਧਰ ਉਧਰ ਜਾਂਦੇ ਇਵੇਂ ਜਾ ਰਹੇ ਸਨ।
ਆਗੇ ਪਰਬਤ ਕੇ ਸੁਭਟ ਤਿੰਨ ਅੰਗਨ ਭੰਗਾ।
ਸੰਗੋ ਸ਼ਾਹ ਤੀਰਾਂ ਦਾ ਮੀਂਹ ਵਰਾਉਣ ਲੱਗਾ ਤੇ ਪਹਾੜੀਆਂ ਦੀ ਫੌਜ ਦੇ ਵੱਡੇ ਵੱਡੇ ਯੋਧਿਆਂ ਨੂੰ ਸਦਾ ਦੀ ਨੀਂਦ ਸਵਾਉਣ ਲੱਗਾ।
ਇਤ ਯੋਧਾ ਇਹ ਅਰ ਪਰੇ ਉਤ ਮਧੁਕਰ ਸ਼ਾਹੰ।
ਇਧਰ ਸਾਧ ਸਿੰਘ ਜੀ ਇਹ ਯੋਧੇ ਲੜ ਰਹੇ ਨੇ, ਉਧਰ ਮਧੁਕਰ ਸ਼ਾਹ ਲੜ ਰਿਹਾ ਹੈ।
ਸੰਗ ਚੰਦੇਲ ਸਿਪਾਹੇ ਗਨ ਰਿਪ ਕੈਰਨ ਵਾਹੰ।
ਉਹ ਚੰਦੇਲ ਦਾ ਰਾਜਾ ਚੰਦੇਲੀਆਂ ਦੀ ਫੌਜ ਲੈ ਕੇ ਮਧੁਕਰ ਸ਼ਾਹ ਬਾਈ ਧਾਰ ਦੇ ਸਾਰੇ ਰਾਜੇ ਆਏ ਹੋਏ ਭੀਮ ਚੰਦ ਦੇ ਮਤਹਿਤ, ਉਹ ਸਾਰੇ ਸਿੱਖਾਂ ਦੇ ਖਿਲਾਫ ਲੜ ਰਹੇ ਨੇ।
ਦਯਾ ਰਾਮ ਨੰਦ ਚੰਦ ਸੌ ਗੁਰ ਕੋ ਦਲ ਭਾਰੀ।
ਦਯਾ ਰਾਮ ਤੇ ਨੰਦ ਚੰਦ ਜਿਹੜੇ ਗੁਰੂ ਦੀ ਫੌਜ ਦੇ ਜਰਨੈਲ ਹਨ, ਭਾਰੀ ਯੋਧੇ ਹਨ।
ਲੜੇ ਤੀਰ ਗੁਲ ਕਾਨ ਸੋ ਕਰਵਾਰ ਨਿਕਾਰੀ।
ਪਹਿਲਾਂ ਤੀਰਾਂ ਗੋਲੀਆਂ ਨਾਲ ਵੈਰੀ ਦਾ ਮੁਕਾਬਲਾ ਕਰਦੇ, ਫਿਰ ਮਿਆਨ ਚ ਤੇਗਾਂ ਧੂ ਲਈਆਂ ਨੇ।
ਪਰ ਉਹ ਦੂਰ ਲੱਗ ਖੇਤ ਬਾਡ ਗਨ ਧੁਖੇ ਹੈ ਪਲੀਤੇ।
ਦੂਰ ਦੂਰ ਤਾਈ ਮੈਦਾਨੇ ਜੰਗ ਦੇ ਵਿਚ ਸੂਰਮੇ ਜੂਝ ਰਹੇ ਨੇ, ਘੋੜੇ ਦੌੜ ਰਹੇ ਨੇ, ਨਗਾਰੇ ਵੱਜ ਰਹੇ ਨੇ, ਗੋਲੀਆਂ ਦੀ ਕਾੜ ਕਾੜ ਸੁਣਾਈ ਦਿੰਦੀ ਹੈ, ਪਤੀਤ ਪਲੀਤੇ ਧੁਖਦੇ ਨੇ।
ਸ਼ਣੰਕਾਰ ਹੋਏ ਗਜਨ ਕੇ ਚਾਹਤ ਚਿਤ ਜੀਤੇ।
ਹਾਰ ਬੰਦੂਕਾਂ ਦੇ ਵਿਚ ਗਾਜ ਜਦੋਂ ਵੱਜਦੇ ਨੇ ਤੇ ਇਹਨਾਂ ਦੀ ਸ਼ਣਕਾਰ ਹੁੰਦੀ। ਪੁਰਾਣੇ ਜਮਾਨੇ ਸਾਧ ਸੰਗਤ ਜੀ ਤੋੜੇਦਾਰ ਬੰਦੂਕਾਂ ਹੁੰਦੀਆਂ ਸਨ। ਪਹਿਲਾਂ ਉਹਦੇ ਚ ਬਰੂਦ ਪਾਣਾ ਨਾਲੀ ਵਾਲੇ ਪਾਸਿਓ, ਫੇਰ ਉਹਦੇ ਚ ਗੋਲੀ ਪਾਣੀ, ਫਿਰ ਗੋਲੀ ਨੂੰ ਬਰੂਦ ਦੇ ਵਿਚ ਠੋਕਣ ਵਾਸਤੇ ਗਾਜ ਮਾਰਨਾ। وہ سریا جہا ہوں پتلا جہا وہ گاجر جدو نالی دے وجد ہے تو چھنک چھنک دی آواز آتی ہے
دس رواں کر شیگرتا شور ہے رپ مار ہے
پھر بندوق نو دس رواں کر کے کھبے ہاتھ دے اتے بندوق دا ناری والا بٹ تے پچھلے پاسے کندا پکڑ کے سر شست بن دے ہے پھر کلا دباندے ہے توڑا تو کھاندے ہن
اینچ اینچ تیرن حد ہے آگے پگ ڈار ہے
اور ویریاں وال کھچ کھچ کے تیر بھی چلاندے ہن
فتح شاہ ات دور ہی تھر جنگ دے لوکے
راجا فتح شاہ گڑوا لیا پیچھے کھلو کے تماشا ویکھدا جد دے میدان چ ڈرتا مارا اگے نہیں آوندا
بھج ہے جب پہاڑیے پٹھ مانو روکے
جدو پہاڑیاں نو بھجن دیکھتا بھی پہاڑیاں نو بھاجڑ پی گئی ہے ادو راجا فتح شاہ پچھو کچھ بندے بھیج کے انہاں نو حوصلے دیندا ہے
تکھے تماشا گرو ات پور بکھے بچار
ادھر صاحب کلگی تر پاتشاہ سری گرو گوبند سنگھ صاحب جی مہاراج اچھی پہاڑی دے اتے بیٹھے نے جنگ دا میدان ویخ رہے نے سارا تماشا جد دا ویخ رہے نے
ادھ کود ہے جو دا جو باڈ لار تس کو مار
جیڑا کوئی جو دا اگے ودھدا ہے اس گرو کے سکھ جھٹک سٹ دے نے
ایک سوت ہاتھ کش پاٹ سنگ پاٹ پھر بدھو شاہ
پیر بدھو شاہ جی دے 700 مرید تے 4 پتر تے انہاں دے بھانجے اس جنگ وچ لڑ رہے نے تے پیر بدھو شاہ دا ایک پتی پتر جنگ وچ شہیدی پا چکا ہے ایک پتر شہید ہو گیا ہے تے کچھ مرید بھی شہیدی پا چکے نے
رن مہ تن دے لڑت ہے گر ہت اتساہ
تے پیر بدھو شاہ جی آپ خود میدان جنگ وچ اپنی فوج دی اگوائی کر رہے نے 700 مریداں نوں کہہ رہے نے کہ میرے مریدو اج اللہ دیاں رحمتاں مل رہی نے اج خدا دے دربار دے دروازے کھلنے نے اج او بہشت او سورگ او جنت ملنی ہے جیڑی سنسار کسے نو نہیں ملی اج خدا دا نور کلگی تر تہاڈے سر تے ہاتھ رکھ رہا ہے تسی سورمے بن کے بہادر بن کے جوڑے بن کے لڑو
ود ہے اگر مارت ارن گلکا مچکنتے
گرو کے سکھ گولیاں دا میہ ودائی جاندے ہے جے کوئی اگے آندا ہے اونوں پھڑکا سٹدے ہن
دوتیے پتر لگ کاوتان گا پشتل رنتے
پیر بدھو شاہ جی دا دوسرا پتر بھی زخمی ہو گیا جنگ دے وچ بہت سارے زخم لگے تے بہت سارے زخم کھا کے دوسرا پتر پیر بدھو شاہ دا وہ بھی حکم ست ہو گیا شہیدی پا گیا گرو کے چرناں وچ جا برجیا
ڈوہرا ایمران مہ کمسان بہو مرے دوہن دس بیر
اس طرح کمسان دے جد وچ دوہاں پاسیاں دے سور میں مرے دوہاں پاسیاں دا نقصان ہویا
شدت شریر ستیر ہوئے ہاتھ گولکاں گن تیر
شریر وچ گولیاں تیر وج وج کے شریر انہاں دے چھاننی ہو گئے شدت دا مطلب ہے بھی چھاننی ہو گئے ایک نہیں دو نہیں کئیاں نو وی زخم لگے تے او سور میں شہیدیاں پا گئے
دوہرا شری کلگی تر جہیں سرے حلوائی سکھ ایک
جتے شری کلگی تر مہاراج دسویں پاتشاہ گڑی دے اتے پہاڑی دے اتے چوٹی چھوٹا جہی تو ٹبا ہے پنگانی پنڈ دے لاگے جنو تیر گڑی صاحب کہندے ہن اس گڑی تیر صاحب دے اتے کھڑے مہاراج دیکھ رہے ہن جنگ نو
حلوائی سکھ ایک
راج دا ایک حلوائی سکھ گرو کے لنگر وچ سیوا کرن والا جلیبیاں لڈو بنان والا سکھ کھڑا ہے
ہاتھ جوڑ بولت پیو
مہاراج نو ہاتھ جوڑ کے بینتی کرن لگا
سنیا ادد وویک
گیان دے ساگر ستگرو جی بینتی سنو
سویا شند ادک لال سا موہر دے مہ پرب کے کام کروں رنناتھ
हे महाराज मेरे मन दे विच एक कामना है इच्छा है कि आप जी दे कम आ जावा गुरु दे लेखे लग जावा शहीदी पा जावा
अदक लालसा मोहे हृदय मह प्रभ के काम अरू रणथान
महाराज जंग दे मैदान विच वैरियां नाल दो दो हाथ करन दी लालसा है
शस्त्र हाथ मह गहे ना कबहूं तोमर कृपक न बान कृपान
शस्त्र हाथ में गहे न कबहूं तोमर तुपक न बान कृपान तव होत उत्साह बडोर हतू रिपु को करो बखान इस चाल
शस्त्र हाथ में गहे न कबहूं
महाराज मैं कदी शस्त्र हाथ विच नहीं फड़ के वेखे
तोमर तुपक न बान कृपान
मैं बरछा फड़िया ना तलवार फड़ी ना बंदूक फड़ी
उत्साह बड़ो और
फिर भी पता नहीं मेरे मन चाज क्यों चाह चढ़दा है मैं भी जंग करके वेखा
हतों रिपू को करो बखान
मेरी नू मारन नू जी करदा है पर महाराज सचे पातशाह मैं कदी कोई शस्त्र हाथ च नहीं फड़ के वेख्या तलवार केहो जी हुंदी है अजे तक मैं फड़ के नहीं वेखी
हतों रिपू को करो बखान
आग्या बख्शो बैरी नू मारा जाके
देहो तो रंगम ते अरूढ़ होए
महाराज एक घोड़ा मैनू भी दे दो ते सवार होके मैं भी जावां
खड़ग देहो पुन सिपड़ महान
महाराज मैनू ढाल तलवार भी देओ
श्री कलगी तर सुन मुस्काने
श्री कलगी तर पातशाह हलवाई लाल चंद की गल सुन के मुस्करा आप है
कोतल खड़े तुरंग मेहर
महाराज कोतल घोड़े खड़े सन कोतल होंदे ने जिन्हां दे काठियां पाईयां होंदियां ने कसे होंदे ने पर उत्ते किसी दी मलकियत नहीं होंदी एक घोड़े होंदे ने जेड़े जवाना ने अपने पहला आप पाले होंदे ने आप उन्हां दी सेवा करके वह अपने नाल अपने घोड़े लैके जांदे ने एक कोतल घोड़े वखरे रखे जांदे आ 100 200 400 500 1000 जे किसे जवान दा घोड़ा शहीद हो जाए उन्हों घोड़ा देना है उदी कोई मदद करनी है ओहो जे जेड़े कोतल घोड़े सन फौज दी राखवें रखे हुए सन उन्हां वल महाराज ने निगाह मारी
जिनको बिरद गरीब ने वाजन
भाई साहब जी कहंदे जिनको बिरद गरीब ने वाजन जिन्हां दा बिरद है गरीब निवाज जेड़े गरीबां नूं निवाजन आए ने जेड़े गिदड़ां नूं शेर बनाण आए ने जेड़े नीचो ऊच करे मेरा गोविंद काहू ते ना डरे ऐसे सतगुरु कलगियां वाले
लेहो कुमैत चढ़िए बिन देर
गरीब नवाज कलगी धर कहण लगे हलवाई नू लाल चंद आ कुमैत काले रंग दा घोड़ा लै मार पलाकी दे ते सवार हो जा
हुकम पाए गह वांग अरूटियो
महाराजा हुकम पा के ओ कोतल घोड़ा फड़ के ते ओदे रकाब दे विच पैर धर के हलवाई उत्ते सवार हो गया
प्रभ जी दीजह शस्त्र बडेर
कहन लगा महाराज लियाओ मैनू शस्त्र फड़ाओ ढाल तलवार दो मैनू
तोमर किदा तुपक तन दीर
जा मैनू बरछा दे दियो जा महाराज मैनू बंदूक दे दियो जा मैनू तीर दे दियो
के जो मैं हतों के देहो शमशेर
जा मैनू शमशेर दे दियो जो मैं वैरी नू मार सका
बिकसत खड़ग सिपर तब बख्शे
महाराज हस पे सोचन सोच दे महाराज भी इनू बेचारे नू ए नहीं पता कि केड़ा शस्त्र मैं चला सकदा केड़ा नहीं कहना जेड़ा मर्जी दे दियो हुण शस्त्र दा तजर्बा हुंदा किसे दा बरछे दा बड़ा तजर्बा हुंदा किसे दा ढाल तलवार दा किसे दा तीर अंदाजी दा किसे दा बंदूक दा सारे शस्त्रां विच परफेक्ट होना हर बंदे दे वस दी गल नहीं हुंदी पर ओह तां इदां कह रहा सी जिहड़ा मर्जी दे दिओ ते महाराज जाणदे सन जिहड़ा मर्जी दईए चलाना इहनूं कोई भी नहीं आउंदा इहनूं तां विचारे नूं छाननी नाल जलेबां जरूर कढ़णियां आउंदियां ने होर इहनूं की पता भी की हुंदा सतगुरु हस पए ते ढाल तलवार दित्ती
भूजत पयो हतन कौ दाए
महाराज ने जदों ढाल तलवार दित्ती ते ढाल उहने सज्जे हथ च फड़ लई ते कृपान खब्बे विच ते कहिंदा महाराज किवें मारी दी है हांजी
ਕਿਸ ਕਰ ਸਿਪਰ ਗਹੋਂ ਕਿਸ ਮੈਂ ਅਸ।
ਮਹਾਰਾਜ ਢਾਲ ਤਲਵਾਰ ਫੜੀ ਦੀ ਕਿਵੇਂ, ਮੈਨੂੰ ਇਹ ਵੀ ਦੱਸ ਦਿਓ, ਢਾਲ ਕਿੱਧਰ ਫੜਨੀ, ਕਿਰਪਾਨ ਕਿੱਧਰ ਫੜਨੀ ਹੈ,
ਕਿਵੇਂ ਮਾਰਾਂ ਮੋਹੇ ਦੇਹੋ ਬਤਾਏ।
ਮਾਰਨੀ ਕਿਵੇਂ ਹੈ ਇਹ ਵੀ ਦੱਸ ਦਿਓ ਮੈਨੂੰ, ਮੈਨੂੰ ਨੀ ਪਤਾ ਵੀ ਇਹ ਕਿਹੜੇ ਕੰਮ ਢਾਲ ਆਉਂਦੀ ਹੈ ਤੇ ਕਿਰਪਾਨ ਕੀ ਕਰਦੀ। ਹਾਂਜੀ,
ਦੇਖਤ ਸੁਣਤ ਦੋਹਣ ਦਿਸ ਕੇ ਭੱਟ।
ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਜੀ ਉਹਨੂੰ ਤਲਵਾਰ ਢਾਲ ਫੜਾ ਰਹੇ ਸਨ, ਘੋੜੇ ਤੇ ਚੜੇ ਨੂੰ ਆਪ ਹਜੂਰ ਫੜਾ ਰਹੇ ਸਨ, ਤੇ ਉਸ ਵੇਲੇ ਜਿਹੜੇ ਇਧਰ ਗੁਰੂ ਕੀ ਫੌਜ ਦੇ ਸਿੱਖ ਵੇਖ ਰਹੇ ਉਹ ਵੀ ਹੱਸ ਰਹੇ ਸਨ ਵੀ ਅੱਜ ਲਾਲ ਚੰਦ ਨੂੰ ਕਿਹੜਾ ਸ਼ੌਂਕ ਚੜ ਗਿਆ। ਉਹ ਜਾਣਦੇ ਸਨ, ਉਧਰ ਪਠਾਨ ਵੀ ਜਾਣਦੇ ਸਨ ਵੀ ਹਲਵਾਈ ਹੈ, ਜਲੇਬੀਆਂ ਲੱਡੂ ਬੜੇ ਵਧੀਆ ਬਣਾ ਆਪਣਾ ਖਵਾਉਂਦਾ ਸੀ, ਅੱਜ ਇਹ ਕਿੱਧਰ ਆ ਰਿਹਾ। ਹੱਸ ਰਹੇ ਸੀ ਪਠਾਨ ਵੀ, ਜਿਹੜਾ ਜਿਹੜਾ ਦੇਖ ਰਿਹਾ ਸੀ ਨਾ, ਔਰ ਜਿਹੜਾ ਜਿਹੜਾ ਜਾਣਦਾ ਸੀ ਉਹ ਦੇਖ ਰਹੇ ਸਨ ਵੀ ਹੋ ਕੀ ਰਿਹਾ। ਇੱਕ ਬੰਦੇ ਨੂੰ ਘੋੜੇ ਦੇ ਚੜਨਾ ਨੀ ਆਉਂਦਾ, ਉਹਨੂੰ ਮਹਾਰਾਜ ਉੱਤੇ ਚੜਾ ਰਹੇ ਆ, ਫਿਰ ਉਹਨੂੰ ਢਾਲ ਤਲਵਾਰ ਦੀ ਫੜਨੀ ਆਉਂਦੀ, ਉਹਨੂੰ ਢਾਲ ਤਲਵਾਰ ਫੜਾ ਰਹੇ ਆ, ਇਹ ਕਿੱਧਰ ਚੱਲਿਆ, ਇਹ ਜੰਗ ਕੀ ਕਰੇਗਾ। ਹਾਂਜੀ,
ਦੇਖਤ ਸੁਣਤ ਦੋਹਨ ਦਿਸ ਕੇ ਭੱਟ, ਹਸੈ ਪਰਸ ਪਰ ਪੁਨ ਬਿਸਮਾਏ। ਅਜ ਬਚੇਤਰ ਪ੍ਰਭੂ ਕੇ ਲਖੀਅਤ, ਜਿਮ ਚਿਰੀਅਨ ਤੇ ਬਾਜ ਤੁਰਾਏ।
ਸਤਨਾਮ ਸ੍ਰੀ ਗੁਰੂ। ਕੇ ਸਿੱਖ ਕਹਿ ਰਹੇ ਸਨ ਇਹ ਕਲਗੀਆਂ ਵਾਲੇ ਪਾਤਸ਼ਾਹ ਦੇ ਅਜਬ ਚਰਿੱਤਰ ਹਨ, ਇਹਦੇ ਚਿੜੀਆਂ ਤੋਂ ਬਾਜ ਤੁੜਾਉਣ ਵਾਲੇ ਸਤਿਗੁਰੂ ਹਨ।
ਸਤਿਗੁਰ ਕਹਿਓ ਸਿਪਰ ਗਹੁ ਬਾਮੇ।
ਮਹਾਰਾਜ ਕਹਿਣ ਲੱਗੇ ਲਾਲ ਚੰਦ, ਆ ਜਿਹੜੀ ਢਾਲ ਤੂੰ ਸੱਜੇ ਪਾਸੇ ਫੜੀ ਹੈ ਨਾ, ਇਹ ਖੱਬੇ ਪਾਸੇ ਕਰ ਲੈ।
ਦਾਏ ਪਿਖੇ ਗਹੋ ਸ਼ਮਸ਼ੇਰ।
ਆ ਤਲਵਾਰ ਸੱਜੇ ਪਾਸੇ ਫੜੀ ਦੀ ਹੈ, ਇਹਨੂੰ ਇਧਰ ਕਰ ਤੇ ਇਹਨੂੰ ਇਧਰ ਕਰ। ਹਾਂਜੀ,
ਹੈ ਤੁਹਾਰੇ ਸਨਮੁਖ ਹੋਏ ਰਿਪਕੇ।
ਆ ਦੁਸ਼ਮਣ ਵੱਲ ਘੋੜਾ ਦੜਾ ਕੇ ਜਾਣਾ, ਪੂਰੇ ਹੌਸਲੇ ਨਾਲ ਘਬਰਾਈ ਨਾ।
ਰੋਕੋ ਵਾਰ ਜੇ ਕਰੇ ਅਗੇਰ,
ਜੇ ਕੋਈ ਅੱਗੋਂ ਵਾਰ ਕਰੇ ਤੇ ਢਾਲ ਅੱਗੇ ਕਰਕੇ ਰੋਕ ਲਈ ਦੀ ਹੈ।
ਬਲ ਤੇ ਖੜਗ ਮਾਰ ਨਿਜ ਕਰਤੇ।
ਇਧਰੋਂ ਵਾਰ ਰੋਕ ਲਈ ਤੇ ਇਧਰੋਂ ਜ਼ੋਰ ਨਾਲ ਮਾਰੀ ਫਿਰ ਤਲਵਾਰ ਕੱਸ ਕੇ।
ਕਰੋ ਫਤਿਹ ਬਣ ਕੇ ਸ਼ਮਸ਼ੇਰ।
ਕਰੋ ਫਤਿਹ ਬਣ ਕੇ ਸ਼ਮਸ਼ੇਰ, ਸ਼ੇਰ ਦੀ ਤਰ੍ਹਾਂ ਵੈਰੀ ਨੂੰ ਫਤਿਹ ਕਰ ਲਵੀ।
ਹੁਕਮ ਪਾਏ ਕਰ ਗਹਿ ਸੁਚੇਤ ਭਾਵ।
ਇਹ ਤਾਂ ਮਹਾਰਾਜ ਦਾ ਹੁਕਮ ਇੱਕ ਵਰਤਣਾ ਸੀ, ਗੱਲ ਤਾਂ ਜਿਹੜੇ ਬਚਨਾਂ ਦੀ ਰਸਨਾ ਦੇ ਜਿਹੜੇ ਬਚਨ ਨਿਕਲ ਰਹੇ ਸਨ, ਗੱਲ ਤਾਂ ਉਹਨਾਂ ਬਚਨਾਂ ਨੇ ਕਰਨੀ ਸੀ, ਉਹ ਤੇ ਸੱਚੀ ਮੁੱਚੀ ਸ਼ੇਰ ਬਣ ਗਿਆ।
ਰਣ ਸਨਮੁਖ ਹੋਏ ਚੱਲਿਓ ਦਲੇਰ।
ਲਹਿਰੀ ਵੱਲ ਬੜੀ ਦਲੇਰੀ ਨਾਲ ਘੋੜਾ ਦੜਾ ਕੇ ਲਾਲ ਚੰਦ ਹਲਵਾਈ ਤੁਰ ਪਿਆ।
ਹੁਤੋ ਮੀਰ ਖਾਂ ਨਾਮ ਖਰੋ ਰਣ।
ਅੱਗੇ ਉਹਨਾਂ 400-500 ਪਠਾਣਾ ਚੋਂ ਨਿਮਕ ਹਰਾਮੀਆਂ ਵਿਚੋਂ ਇੱਕ ਮੀਰ ਖਾਨ ਨਾਂ ਦਾ ਪਠਾਨ ਖੜਾ ਸੀ, ਜਿਹੜਾ ਹਲਵਾਈ ਲਾਲ ਚੰਦ ਦੇ ਕੋਲੋਂ ਕਈ ਮਹੀਨੇ ਜਲੇਬੀਆਂ ਖਾਂਦਾ ਰਿਹਾ ਸੀ, ਜਾਣਦਾ ਸੀ ਚੰਗੀ ਤਰ੍ਹਾਂ।
ਤਿਸ ਪਰ ਜਾਏ ਪਰਿਓ ਬਲ ਧਾਰ।
ਬਲੀ ਜੋਧਾ ਉਹਦੇ ਤੇ ਜਾ ਪਿਆ।
ਤੁਰਕ ਹਰਾਮੀ ਲਵਣ ਖਰੋ ਰਹੋ।
ਲੂਣ ਹਰਾਮੀਆਂ ਕਿੱਥੇ ਖੜਾ ਰਹੋ, ਕਹਿੰਦਾ ਜਰਾ ਦਬਕਾ ਮਾਰਿਆ, ਓਏ ਲੂਣ ਹਰਾਮੀ ਤੁਰਕ ਖੜਾ ਰਹੋ, ਜਾਈ ਨਾ ਕਿਸੇ ਹੁਣ। ਹਾਂਜੀ,
ਕਰਜਿਓ ਕੇਹਰ ਜਿਮ ਲਲਕਾਰ।
ਬੱਬਰ ਸ਼ੇਰ ਗਰਜਦਾ ਹੈ, ਏਦਾਂ ਭਬਕ ਮਾਰ ਕੇ ਹਲਵਾਈ ਮੀਰ ਖਾਂ ਨੂੰ ਪੈ ਗਿਆ।
ਉਹ ਭੀਖਣ ਖਾਂ ਦੇਖ ਪੁਕਾਰਿਓ।
ਉਧਰ ਭੀਖਣ ਖਾਂ ਦੇਖ ਰਿਹਾ ਸੀ ਤੇ ਉਹ ਬੋਲਿਆ,
ਜਾਤ ਅਰੋੜਾ ਬਿਨ ਹਥਿਆਰ।
ਉਹ ਕਹਿੰਦਾ ਉਹ ਖਾਨੋ ਆ ਅਰੋੜਾ ਜਾਂਦਾ ਜੇ ਖੱਤਰੀ, ਜਾਤ ਅਰੋੜਾ ਬਿਨ ਹਥਿਆਰ, ਇਹਨੂੰ ਵਿਚਾਰੇ ਨੂੰ ਕਿਹੜਾ ਇਹਨੇ ਕਿਹੜਾ ਹਥਿਆਰ ਚਲਾ ਕੇ ਵੇਖੇ, ਇਹ ਹਲਵਾਈ ਹੈ, ਲੱਡੂ ਜਲੇਬੀਆਂ ਬਣਾਉਣੀਆਂ ਜਾਣਦਾ, ਇਹਨੂੰ ਕਿਹੜਾ ਹਥਿਆਰ ਚਲਾਉਣਾ ਆਉਂਦਾ।
ਅਬਦੀ ਨੇ ਇਸ ਖੜਕ ਸਿਪਰ ਗੁਰ।
ਗੁਰੂ ਨੇ ਇਸ ਅਰੋੜੇ ਨੂੰ ਢਾਲ ਤਲਵਾਰ ਫੜਾ ਦਿੱਤੀ ਹੈ, ਜਿਹਨੇ ਕਦੀ ਡੰਡਾ ਨੀ ਚੁੱਕ ਕੇ ਵੇਖਿਆ।
ਛਿੰਨੋ ਤੁਰੰਗ ਲੇਹੋ ਇਸ ਮਾਰ।
ਭੀਖਣ ਖਾਂ ਕਹਿੰਦਾ ਖੋਲੋ ਇਹਦੇ ਕੋਲੋਂ ਘੋੜਾ ਵੀ ਤੇ ਢਾਲ ਤਲਵਾਰ ਵੀ, ਤੈਨੂੰ ਮਾਰ ਕੇ ਸੁੱਟ ਦਿਓ।
ਕਹਾਂ ਲੜਨ ਕੀ ਸਾਰ ਲਖੈ ਇਹੋ।
ਇਹਨੂੰ ਕੀ ਪਤਾ ਲੜਾਈ ਹੁੰਦੀ ਕੀ ਹੈ।
ਤਕਰੀ ਤੋਲਤ ਨਿਤ ਦ੍ਰਿਸ਼ਟਾਏ।
ਇਹ ਜਿਹੜਾ ਤਕੜੀ ਤੋਲਣ ਵਾਲਾ, ਮਠਿਆਈਆਂ ਤੋਲਣ ਵਾਲਾ ਹੈ, ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਵੀ ਨਹੀਂ ਪਕੜੀ, ਚਿੜੀ ਉੱਡੇ ਡਰ ਸੇ ਮਰ ਜਾਊ, ਮੁਗਲਨ ਸੇ ਕੈਸੇ ਲੜ ਪਾਊ। ਭਾਈ ਦਇਆ ਰਾਮ ਨੇ ਅੰਮ੍ਰਿਤ ਛਕਣ ਤੋਂ ਪਹਿਲਾਂ ਇਹ ਬਿਆਨ ਦਿੱਤਾ ਸੀ, ਤੇ ਕਲਗੀਧਰ ਨੇ ਆਖਿਆ ਸੀ ਮੈਂ ਤੁਹਾਡੇ ਕੋਲੋਂ ਹੀ ਚਿੜੀਆਂ ਤੋਂ ਬਾਜ ਤੁੜਾ ਦੇਣੇ ਆ। ਸੋ ਸਾਧ ਸੰਗਤ ਜੀ, ਭੀਖਣ ਖਾਂ ਨੇ ਲਲਕਾਰਾ ਮਾਰਿਆ,
ਗਏ ਖੁਦਾ ਮਾਰ ਲੇ ਹੋ,
ਕਹਿੰਦੇ ਖੁਦਾ ਨੇ ਸਾਡੇ ਕੋਲ ਭੇਜਿਆ ਇੱਕ ਘੋੜਾ ਤੇ ਦੋ ਢਾਲ ਤਲਵਾਰ, ਇਹ ਲੈ ਲੋ ਇਹਦੇ ਕੋਲੋਂ।
ਆਯੋ ਤਾਂ ਸੁਣ ਤਾਂ ਮੀਰ ਖਾਂ ਓਜ ਵਧਾਏ,
ਮੀਰ ਖਾਂ ਨੇ ਸੁਣਿਆ ਤੇ ਉਸੇ ਵੇਲੇ ਅੱਗੇ ਵਧਿਆ।
ਨਿਜ ਸ਼ਮਸ਼ੇਰ ਨੇ ਕਾਸੀ ਤੀਖਣ,
ਉਹਨੇ ਆਪਣੀ ਤੀਖੀ ਤਲਵਾਰ ਮਿਆਨ ਚੋਂ ਕੱਢੀ,
ਤੁਰੰਗ ਤਵਾਏ ਨੇਰ ਕੋ ਪਾਏ,
ਘੋੜਾ ਜੜਾ ਕੇ ਲਾਲ ਚੰਦ ਦੇ ਨੇੜੇ ਆਇਆ,
ਕਰ ਬਲ ਬਾਹੋ ਹਟੀ ਇਸ ਉਪਰ,
ਜ਼ੋਰ ਨਾਲ ਲਾਲ ਚੰਦ ਤੇ ਤਲਵਾਰ ਦਾ ਵਾਰ ਕੀਤਾ। ਮੀਰ ਖਾਂ ਨੇ
ਰੋਕਿਓ ਢਾਲ ਕਰੀ ਅਗਵਾਏ,
ਲਾਲ ਚੰਦ ਹਲਵਾਈ ਨੇ ਗੁਰੂ ਸਾਹਿਬ ਦੇ ਦੱਸੇ ਮੁਤਾਬਕ ਅੱਗੇ ਢਾਲ ਕਰ ਦਿੱਤੀ ਤੇ ਰੋਕ ਲਿਆ ਵਾਰ।
ਬਹੁਰ ਸੰਭਾਲ ਰਹੇ ਹੋ ਹਿਤ ਮਾਰਨ,
ਫਿਰ ਆਪਣੇ ਸੱਜੇ ਹੱਥ ਚ ਤਲਵਾਰ ਵਾਰ ਸੀ ਜਿਹੜੀ ਉਹਨੂੰ ਮਾਰਨ ਲਈ ਉਹਨੇ,
ਇਹ ਉੱਠ ਤੱਕ ਹੈ ਹਤਨ ਕੇ ਦਾ
ਵੇਖਿਆ ਇਧਰ ਉਧਰ ਹੋ ਕੇ,
ਲਾਲ ਚੰਦ ਲਹਿ ਗੁਰ ਬਚ ਬਲ
ਕਲਗੀ ਧਰ ਪਾਤਸ਼ਾਹ ਦੇ ਬਚਨਾਂ ਦਾ ਬਲ ਪ੍ਰਾਪਤ ਕਰਕੇ
ਪੂਰਨ ਕਰਤੇ ਖੜਗ ਚਲਾ,
ਬੜੀ ਫੁਰਤੀ ਨਾਲ ਤੇਗ ਦਾ ਵਾਰ ਹਲਵਾਈ ਨੇ ਛੱਡਿਆ,
ਘਰ ਤੇ ਸਿਰ ਤਤਕਾਲ ਉਤਾਰਿਓ।
ਇਸ ਤਰ੍ਹਾਂ ਤਲਵਾਰ ਗਈ ਬਿਜਲੀ ਦੀ ਤਰ੍ਹਾਂ, ਤੇ ਸਾਧ ਸੰਗਤ ਜੀ ਜਿਵੇਂ ਘੁਮਿਆਰ ਚੱਕ ਤੋਂ ਇਕਦਮ ਹੀ ਘੜਾ ਲਾ ਲੈਂਦਾ ਨਾ ਕੱਟ ਕੇ ਤਾਰ ਨਾਲ, ਏਦਾਂ ਲਾ ਲਿਆ ਸਿਰ ਮੀਰ ਖਾਂ ਦਾ।
ਸਾਖਾ ਤੇ ਫਲ ਮਨੋ ਗਿਰਾ,
ਕਿਸੇ ਵੱਡੇ ਦਰਖਤ ਨਾਲ ਉਹ ਫਲ ਤੋੜ ਲਿਆ ਹੋਵੇ,
ਪਰ ਉਹ ਤੁਰੰਗ ਤੇ ਧਰ ਧਰ ਉਤਾਰੇ,
ਧਰ ਉਹਦਾ ਤੁੜਮ ਕਰਕੇ ਜ਼ਮੀਨ ਤੇ ਡਿੱਗਾ,
ਹੈ ਗੇਰਤ ਹੀ ਗਯੋ ਪਰਾਏ,
ਘੋੜਾ ਉਹਦਾ ਦੌੜ ਗਿਆ, ਉਹਦੇ ਸਿੱਖਾਂ ਦੇ ਘੋੜੇ ਖੋਹਦਾ ਸੀ ਉਹਦਾ ਆਪਣਾ ਘੋੜਾ ਹੀ ਖੁਸ ਗਿਆ। ਸੋ ਸਾਧ ਸੰਗਤ ਜੀ, ਏਦਾਂ ਗੁਰੂ ਕੇ ਹਲਵਾਈ ਨੇ ਯੁੱਧ ਕੀਤਾ ਉਹਨਾਂ ਬੰਦਿਆਂ ਕੋਲੋਂ ਜੰਗ ਕਰਾ ਦਿੱਤਾ ਜਿਨ੍ਹਾਂ ਨੇ ਕਦੀ ਸੁਪਨੇ ਚ ਯੁੱਧ ਵੀ ਨਹੀਂ ਦੇਖਿਆ ਸੀ। ਸਾਧ ਸੰਗਤ ਜੀ, ਐਸੇ ਸਤਿਗੁਰੂ ਦੀਨ ਦਿਆਲ ਕਲਗੀਧਰ ਪਾਤਸ਼ਾਹ ਦੀ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ।